दीनानाथ मया करो शरीर स्वस्थ खीण समय सिमरंत नानक राम दामोदर माधवे। वाहिगुरु जी का खालसा, वाहिगुरु जी की फतेह। गुरु रूप सत्संग जी हो, अज दा ए महान वाक पहले पातशाह महला पहला धन गुरु नानक देव जी महाराज का उच्चारण किया है, बड़े रमज भरे और बड़ी गहर गंभीरता इस पावन वाक विच है। इस शब्द तो एक सबूत भी मिलता है कि सारे भगतों की बाणी धन गुरु नानक देव जी महाराज ने आप संग्रह की थी। प्रिंसिपल साहिब सिंह की एक खोज कि सारी दी सारी बाणी गुरु नानक ने आप संग्रह की थी, आप इकट्ठी की थी। जिहड़े जिहड़े बोल भगतां दे सतगुर दी सहमति प्राप्त कर सके वो सतगुरां ने अपने कोल लिख लै। इस तरह के बहुत सारे शब्द ने उन्हां दी शैली शब्दावली ते गुरु नानक दी शैली शब्दावली इक्को ही है। फर्क सिर्फ इतना है कि उत्थे भगतां ने कोई गल रमज दे च कह दिती है, रमज नूं हर मनुख खोल नहीं सकता, उस रमज नूं फिर गुरु नानक ने आप खोले। मैं थोड़े सामने इस शब्द के आधार पर जो अज का हुक्मनामा है खोलन की कोशिश करनी है। जैसे कुदरत सानू बड़े स्वादी ते मिठे फल देंदी है, अखरोट है, बादाम है, केला है, संतरा है, इस तरह के होर बहुत सारे सुंदर स्वादिष्ट ते गुणकारी फल ने, पर वो सानू छिलकियां दे लपेट के देंदी है। ते जे इतना ना पता होवे कि गिरी छिलके दे अंदर है ते सख्त अखरोट मूँह दे च पा लईए या बादाम मूँह दे च पा लईए ते फिर आखिए बादाम ते पत्थर वर्गा होंदा है, अखरोट ते लकड़ वर्गा होंदा है, तो कहना पेगा इनू उस पत्थर ते लकड़ दे चों रमज कढ़न दी जाच नहीं आई, गिरी दे अंदर से। भगतां ने बहुत सारियां गल्लां रमज दे च कह दित्तियां, रमज दे च। जैसे कुदरत सानू बड़े स्वादी मिठे ते गुणकारी फल छिलकियां च लपेट के देंदी है, उपर पड़दा है, पड़दे च पा के देंदी है, ते ये पड़दा उघाड़न दी जाच ना आवे ते मनुख स्वादिष्ट गुणकारी गिरी तो वांझा रह जाता है। शब्द है सोही राग दे अंदर गुरु नानक देव जी का, शब्द है सोही राग दे अंदर बाबे फरीद का। जिहड़े थोड़ी जिहा शायरी दी मस रखदे ने कविता दे, वो देख लैणगे दोहां शब्दां दी शैली शब्दावली काफिया रदीफ इक्को ही है, इक्को। बेड़ा बंध ना सके हो बंधन की बेड़ा, बाबा फरीद। सोही मल्ला पहला गुरु नानक जप तप का बंध भेड़ला जित लंगे वहेला, बाबा फरीद। भर सर वर जब उछले तब तरण लोहेला, गुरु नानक ना सरवर ना उछले ऐसा पंत सुहेला। सारियां पंक्तियां इसे तरह, फरीद एक एक पंक्ति ਰਮਜ਼ ਭਰੀ ਗੱਲ ਸਾਡੇ ਸਾਹਮਣੇ ਰੱਖ ਰਹੇ ਨੇ। ਗੁਰੂ ਨਾਨਕ ਉਸ ਰਮਜ਼ ਨੂੰ ਖੋਲ੍ਹਦੇ ਪਏ ਨੇ। ਕਿਧਰੇ ਮਨੁੱਖ ਉੱਪਰ ਰਮਜ਼ ਦੇ 'ਚ ਹੀ ਨਾ ਰਹਿ ਜਾਏ, ਰਮਜ਼ ਨੂੰ ਖੋਲ੍ਹ ਨਾ ਸਕੇ। ਇਸ ਤਰ੍ਹਾਂ ਜੈਦੇਵ ਜੀ ਦੇ ਸ਼ਬਦ ਮੈਂ ਕੁਛ ਦੇਖੇ ਨੇ, ਕਬੀਰ ਜੀ ਦੇ ਦੇਖੇ ਨੇ। ਗੁਰੂ ਨਾਨਕ ਉਹਨਾਂ ਨੂੰ ਖੋਲ੍ਹਦੇ ਨੇ, ਕਿਧਰੇ ਗੁਰੂ ਅਮਰਦਾਸ ਜੀ ਖੋਲ੍ਹਦੇ ਨੇ, ਕਿਧਰੇ ਗੁਰੂ ਅਰਜਨ ਦੇਵ ਜੀ ਖੋਲ੍ਹਦੇ। ਖੋਲ੍ਹਣ ਦੀ ਲੋੜ ਕਿਉਂ ਪਈ? ਕਿਧਰੇ ਕੋਈ ਅਰਥਾਂ ਦਾ ਅਨਰਥ ਨਾ ਕਰ ਬੈਠ। ਐਸਾ ਨਹੀਂ ਕਿ ਭਗਤਾਂ ਨੇ ਗਲਤ ਆਖਿਆ, ਪੂਰਨ ਸਹੀ ਆਖਿਆ, ਪਰ ਕੁਦਰਤ ਦੇ ਨਿਯਮ ਮੁਤਾਬਕ ਰਮਜ਼ ਦੇ 'ਚ ਕਹਿ ਦਿੱਤਾ। ਜੇ ਕਹੀਏ ਕੁਦਰਤ ਨੂੰ, ਇਤਨੇ ਸਖਤ ਛਿਲਕਿਆਂ ਦੇ 'ਚ ਬਦਾਮ ਕਿਉਂ ਦਿੰਦੇ ਹੋ? ਇਤਨੇ ਸਖਤ ਛਿਲਕਿਆਂ ਦੀ ਅਖਰੋਟ ਔਰ ਇਤਨੇ ਮੋਟਾ ਛਿਲਕਾ ਬੇਸਵਾਦੀ, ਉਹਦੇ 'ਚ ਕੇਲੇ ਦੀ ਗਿਰੀ। ਭਾਵੇਂ ਛਿਲਕਾ ਅਤੇ ਸੰਤਰੇ ਦਾ ਬੜਾ ਸੁੰਦਰ ਹੈ, ਪਰ ਕੌੜਾ ਹੈ। ਇਸ ਕੌੜੇ ਛਿਲਕੇ ਦੇ ਅੰਦਰ ਮਿੱਠੀਆਂ ਗਿਰੀਆਂ ਨੇ ਸੰਤਰੇ ਦੀ। ਕੁਦਰਤ ਦਾ ਇਹ ਨਹੀਂ ਹੈ। ਬਹੁਤ ਕੋਮਲ ਚੀਜ਼ ਨੂੰ, ਬਹੁਤ ਸਵਾਦਲੀ ਚੀਜ਼ ਨੂੰ, ਬਹੁਤ ਗੁਣਕਾਰੀ ਚੀਜ਼ ਨੂੰ ਉਹ ਪੜਵੇ 'ਚ ਪੇਸ਼ ਕਰਦੀ ਹੈ। ਗੀਟੀਆਂ ਪੱਥਰ 'ਤੇ ਉੱਪਰ ਉੱਪਰ ਆਉਂਦੇ ਨੇ, ਪਰ ਹੀਰਾਂ ਹੀਰਿਆਂ ਨੂੰ ਪਹਾੜਾਂ ਦੀ ਗੋਦ ਦੇ 'ਚ ਪ੍ਰਭੂ ਨੇ ਛੁਪਾਇਆ। ਖੁਦਾਈ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਤਾਂ ਜਾ ਕੇ ਹੀਰੇ ਲੱਭਦੇ ਨੇ। ਗੀਟੀਆਂ 'ਤੇ ਉੱਪਰ ਉੱਪਰ ਵੀ ਮਿਲ ਜਾਂਦੀ ਹੈ, ਪੱਥਰ 'ਤੇ ਉੱਪਰ ਉੱਪਰ ਵੀ ਮਿਲ ਜਾਂਦੇ ਨੇ। ਸਰੀਰ ਦੇ ਉਪਲੇ ਤਲ ਦੇ ਉੱਤੇ ਤਾਂ ਕਾਮ ਹੀ ਕਾਮ ਹੈ, ਪਰ ਗਹਿਰੇ ਤਲ ਦੇ 'ਚ, ਚੇਤਨਾ ਦੇ 'ਚ, ਮਨ ਦੇ 'ਚ ਰਾਮ ਹੀ ਰਾਮ ਹੈ। ਇਹ ਹਕੀਕਤ ਹੈ। ਪਰ ਉੱਪਰ ਹੀ ਉੱਪਰ ਕੋਈ ਰਹਿ ਗਿਆ ਤਾਂ ਫਿਰ ਗੀਟੀਆਂ ਹੀ ਗੀਟੀਆਂ ਨੇ, ਫਿਰ ਛਿਲਕੇ ਹੀ ਛਿਲਕੇ, ਫਿਰ ਸਵਾਦ ਤੋਂ, ਗੁਣਾਂ ਤੋਂ, ਕੋਮਲਤਾ ਤੋਂ ਵਾਂਝਾ ਰਹਿ ਜਾਏ। ਬਾਬੇ ਫਰੀਦ ਦਾ ਇਹ ਸਲੋਕ ਗੁਰੂ ਨਾਨਕ ਦੇ ਕੋਲ ਸੀ, ਇਹ ਸਬੂਤ ਮਿਲਦਾ। ਬੇਸ਼ਤਰ ਸ਼ਬਦਾਂ ਜਿਨ੍ਹਾਂ ਨੂੰ ਪਹਿਲੇ ਪਾਤਸ਼ਾਹ ਨੇ ਨਾ ਖੋਲ੍ਹਿਆ ਤਾਂ ਤੀਜੇ ਨੇ ਖੋਲ੍ਹ ਦਿੱਤਾ, ਪੰਜਵੇਂ ਨੇ ਖੋਲ੍ਹ ਦਿੱਤਾ। ਯਕੇ ਬਾ ਦੀਗਰੇ ਪੋਥੀਆਂ ਪੰਜਵੇਂ ਪਾਤਸ਼ਾਹ ਤੱਕ ਪਹੁੰਚੀਆਂ ਤਾਂ ਤੀਜੇ ਮਹੱਲੇ ਨੇ ਸੋਚਿਆ ਕਿਧਰੇ ਐਸਾ ਨਾ ਹੋਵੇ ਲੋਕ ਅਰਥਾਂ ਦਾ ਅਨਰਥ ਕਰ ਬੈਠਣ। ਇੱਕ ਬੋਲ ਤੀਜੇ ਪਾਤਸ਼ਾਹ ਜਦ ਜਿਹਦਾ ਵੀ ਤੁਹਾਡੇ ਸਾਹਮਣੇ ਰੱਖਾਂ ਅਤੇ ਇੱਕ ਪੰਜਵੇਂ ਦਾ, ਫਿਰ ਸ਼ਬਦ ਦੇ ਮੈਂ ਅਰਥ ਕਰਾਂ। ਬਾਬਾ ਫਰੀਦ ਕਹਿੰਦੇ ਨੇ, ਰੱਤੀ ਰੱਥ ਨਾ ਨਿਕਲੇ ਜੇ ਤਨ ਚੀਰੇ ਕੋਰੇ। ਰੱਤੀ ਇੱਕ ਫਲ ਹੈ, ਬੂਟੇ ਨੂੰ ਲੱਗਦਾ। ਇੱਧਰ ਜੰਮੂ ਸਾਈਡ ਹਿਮਾਚਲ ਦੇ 'ਚ ਬੜਾ ਹੈ, ਕਸ਼ਮੀਰ ਦੇ 'ਚ ਬਹੁਤ। ਪਹਿਲੇ ਪਹਿਲੇ ਜਦ ਤੋਲਣ ਦਾ, ਵਸਤੂਆਂ ਨੂੰ ਤੋਲਣ ਦਾ ਖਿਆਲ ਪੈਦਾ ਹੋਇਆ ਮਨੁੱਖ ਦੇ ਅੰਦਰ, ਘੱਟ ਵੱਧ ਨਾ ਹੋਵੇ, ਤਾਂ ਤੋਲਣ ਦਾ ਪੈਮਾਨਾ ਬਾਟ ਰੱਤੀ ਬਣਿਆ। ਕਾਰਨ, ਅਗਰ ਇੱਕ ਬੂਟੇ ਨੂੰ 10,000 ਰੱਤੀਆਂ ਲੱਗੀਆਂ ਨੇ, ਇੱਕ ਬੇਲ ਨੂੰ, ਰੱਤੀਆਂ ਦਾ ਵਜ਼ਨ ਇੱਕੋ ਹੀ ਹੁੰਦਾ, ਵੱਧ ਘੱਟ ਨਹੀਂ ਆਉਂਦਾ। ਕੁਦਰਤ ਹਜ਼ਾਰਾਂ ਰੱਤੀਆਂ ਇੱਕ ਬੇਲ ਨੂੰ ਲਾਉਂਦੀ ਹੈ, ਪਰ ਸਾਰੀਆਂ ਰੱਤੀਆਂ ਦਾ ਵਜ਼ਨ ਇੱਕੋ ਹੀ ਹੁੰਦਾ। ਬਸ ਇੱਥੋਂ ਹੀ ਫਿਰ ਬਾਟ ਬਣਨੇ ਸ਼ੁਰੂ ਹੋਏ। ਕਈ ਰੱਤੀਆਂ ਦਾ ਇੱਕ ਮਾਸਾ ਅਤੇ ਕਈ ਮਾਸਿਆਂ ਦਾ ਇੱਕ ਤੋਲਾ ਅਤੇ ਕਈ ਤੋਲਿਆਂ ਦੇ ਇੱਕ ਛਟਾਂਗ ਅਤੇ ਕਈ ਛਟਾਂਗ ਦਾ ਇੱਕ ਪਾਈਆ ਅਤੇ ਕਈ ਪਾਈਆਂ ਦਾ ਇੱਕ ਸੇਰ ਅਤੇ ਕਈ ਸੇਰਾਂ ਦਾ ਇੱਕ ਮਨ ਵਿਕਾਸ ਰੱਤੀ ਤੋਂ ਹੋਇਆ। ਬਾਟ ਦਾ, ਤੋਲਣ ਦਾ ਵਿਕਾਸ ਰੱਤੀ ਤੋਂ ਸ਼ੁਰੂ ਹੋਇਆ। ਰੱਤੀ ਬਹੁਤ ਥੋੜ੍ਹੀ ਚੀਜ਼ ਹੋਵੇ ਤਾਂ ਫਿਰ ਰੱਤੀ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਇੰਝ ਕਹਿ ਲਓ, ਬੂਟਿਆਂ ਨੂੰ ਜਿਹੜੇ ਫਲ ਲੱਗਦੇ ਨੇ, ਰੱਤੀ ਸਭ ਤੋਂ ਛੋਟਾ ਹੈ। ਰੱਤੀ ਰੱਥ ਨਾ ਨਿਕਲੇ। ਹੁਣ ਰੱਥ ਲੈਂਦੀ ਪੰਜਾਬੀ ਵਿੱਚ ਲਹੂ ਨੂੰ ਕਹਿੰਦੇ ਨੇ, ਖੂਨ ਨੂੰ ਕਹਿੰਦੇ ਨੇ, ਅਤੇ ਰੱਤੀ ਪ੍ਰੇਮ ਨੂੰ ਵੀ ਕਹਿੰਦੇ ਨੇ। ਇਹ ਤਾਂ ਰੱਤੀ ਹੋਈ ਹੈ, ਪ੍ਰੇਮ। ਏਕ ਰੱਤੀ ਬਿਨ ਏਕ ਰਤੀ ਕੇ, ਗੁਰੂ ਗੋਬਿੰਦ ਸਿੰਘ ਜੀ ਇੱਕ ਦੇ ਪ੍ਰੇਮ ਤੋਂ ਬਿਨਾਂ, ਏਕ ਰਤੀ ਬਿਨ, ਇੱਥੇ ਰਤੀ ਦੇ ਅਰਥ ਪ੍ਰੇਮ, ਏਕ ਰਤੀ ਬਿਨ, ਏਕ ਰਤੀ ਕੇ, ਇੱਕ ਦੇ ਪ੍ਰੇਮ ਤੋਂ ਬਿਨਾਂ, ਇੱਕ ਦੀ ਰਤ ਤੋਂ ਬਿਨਾਂ, ਇੱਕ ਦੀ ਰਤੀ ਤੋਂ ਬਿਨਾਂ ਮਨੁੱਖ ਬਸ ਰੱਤੀ ਜਿੰਨਾ ਹੀ ਹੈ, ਔਰ ਕੁਛ ਵੀ ਨਹੀਂ ਹੈ, ਛੋਟਾ ਹੈ, ਕੁਛ ਵੀ ਨਹੀਂ ਹੈ, ਬਹੁਤ ਛੋਟਾ ਹੈ, ਬਹੁਤ ਨੀਵਾਂ ਹੈ। ਰੱਤੀ ਰੱਥ ਨਾ ਨਿਕਲੇ ਹੈ ਜੇ ਤਨ ਚੀਰੇ ਕੋਏ, ਕੋਈ ਮੇਰਾ ਤਨ ਚੀਰੇ, ਰੱਤੀ ਰੱਥ ਨਹੀਂ ਨਿਕਲੇਗੀ, ਹੁਣ ਨਹੀਂ ਨਿਕਲੇਗੀ, ਕਿਉਂ ਜੋ ਸ਼ਹਿ ਰੱਤੇ ਆਪਣੇ ਤਿੰਨ ਤਨ ਰੱਥ ਨਾ ਹੋ। ਜੋ ਖੁਦਾ ਦੇ ਰੰਗ ਦੇ 'ਚ ਰੱਤੇ ਆਉਂਦੇ ਨੇ ਉਹਨਾਂ 'ਚ ਰੱਤ ਨਹੀਂ ਆਉਂਦੀ। ਹੁਣ ਰੱਤ ਪ੍ਰੇਮ ਰੱਤ ਹੋਣ, ਜੋ ਪਰਮਾਤਮਾ ਦੇ ਪ੍ਰੇਮ ਦੇ 'ਚ ਆਉਂਦੇ ਨੇ, ਰੱਤ ਦੇ 'ਚ ਆਉਂਦੇ ਨੇ, ਉਹਨਾਂ 'ਚ ਰੱਤ ਨਹੀਂ ਆਉਂਦੀ, ਹੁਣ ਨਹੀਂ ਆਉਂਦਾ। ਇੱਥੋਂ ਭਰਮ ਭੁਲੇਖਾ ਪੈ ਜਾਂਦਾ ਹੈ, ਕਿਆ ਵਾਕਈ ਜੋ ਰੱਬ ਦਾ ਨਾਂ ਲੈਂਦੇ ਨੇ ਉਹਨਾਂ 'ਚ ਖੂਨ ਨਹੀਂ ਆਉਂਦਾ? ਖੂਨ ਤੋਂ ਬਿਨਾਂ ਮਨੁੱਖ ਜੀ ਨਹੀਂ ਸਕਦਾ। ਖੂਨ ਘੱਟ ਵੀ ਜਾਏ ਤਾਂ ਦੇਖਿਆ ਜਾਂਦਾ, ਉੱਪਰੋਂ ਖੂਨ ਚੜਾਇਆ ਜਾਂਦਾ ਮਰੀਜ਼ ਨੂੰ, ਬਈ ਖੂਨ ਘੱਟ ਗਿਆ। ਖੂਨ ਜ਼ਿੰਦਗੀ ਹੈ, ਖੂਨ ਜੀਵਨ ਹੈ। ਪਰ ਫਰੀਦ ਵੀ ਠੀਕ ਕਹਿ ਰਹੇ ਨੇ, ਪਰ ਰਮਜ਼ ਦੇ 'ਚ ਕਹਿ ਰਹੇ ਨੇ। ਇਸੇ ਰਮਜ਼ ਨੂੰ ਖੋਲ੍ਹਦੇ ਨੇ ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੱਲਾ ਤੀਜਾ। ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇਹ ਸਾਰਾ ਤਨ ਖੂਨ ਹੈ, ਖੂਨ ਤੋਂ ਬਿਨਾਂ ਇਹ ਤਨ ਹੋ ਨਹੀਂ ਸਕਦਾ। ਇਹ ਤਨ ਸਭੋ ਰਤ ਹੈ ਫਰੀਦਾ, ਇਹੋ ਤਨ ਸਭੋ ਰਤ ਹੈ। ਇਸ ਸਲੋਕ ਉੱਪਰ ਲਿਖਿਆ ਹੈ ਮੱਲਾ ਤੀਜਾ, ਗੁਰੂ ਅਮਰਦਾਸ ਜੀ ਦਾ ਸਲੋਕ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰੱਤੇ ਆਪਣੇ ਤਿੰਨ ਤਨ, ਲੋਭ ਰਤ ਨਾ ਹੋਏ। ਤਨ ਜ਼ਿੰਦਾ ਹੈ ਖੂਨ ਕਰਕੇ, ਮਨ ਜ਼ਿੰਦਾ ਹੈ ਲੋਭ ਕਰਕੇ। ਖੂਨ ਖਤਮ ਹੋ ਜਾਏ ਤਾਂ ਤਨ ਮਰ ਜਾਏਗਾ, ਲੋਭ ਖਤਮ ਹੋ ਜਾਏ ਤਾਂ ਮਨ ਮਰ ਜਾਏਗਾ। ਤਨ ਮਰ ਕੇ ਮਿੱਟੀ ਹੋ ਜਾਏਗਾ, ਮਨ ਮਰ ਕੇ ਜੋਤ ਸਰੂਪ ਹੋ ਜਾਏਗਾ, ਪਰਮਾਤਮਾ 'ਚ ਲੀਨ ਹੋ ਜਾਏਗਾ। ਪਰ ਲੋਭ ਮਰਦਾ ਨਹੀਂ ਤਾਂ ਮਨ ਪ੍ਰਭੂ ਤੋਂ ਵਿਛੜਿਆ ਰਹਿ ਜਾਂਦਾ। ਲੋਭ ਮਨ ਦੀ ਜ਼ਿੰਦਗੀ ਹੈ, ਖੂਨ ਤਨ ਦੀ ਜ਼ਿੰਦਗੀ ਹੈ। ਦਰਅਸਲ ਕਹਿੰਦੇ ਤਾਂ ਬਾਬਾ ਫਰੀਦ ਵੀ ਮਨ ਦੀ ਗੱਲ ਕਰਦੇ ਪਏ, ਪਰ ਰਮਜ਼ ਦੇ 'ਚ ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰਤੇ ਆਪਣੇ ਤਿੰਨ ਤਨ, ਲੋਭ ਰਤ ਨਾ ਹੋਏ। ਬਹਿ ਪਈਏ ਤਨ ਖੇਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਅੱਗ ਦੇ 'ਚ ਪਾਇਆ ਸੋਨੇ ਦੀ ਖੋਟ ਨਿਕਲ ਜਾਂਦੀ ਹੈ, ਸੋਨਾ ਸ਼ੁੱਧ ਹੋ ਜਾਂਦਾ ਹੈ, ਤਿਵੇਂ ਜਪ ਦੀ ਤਪਸ਼, ਜਪ ਦੀ ਅਗਨ ਦੇ ਨਾਲ ਮਨ ਸ਼ੁੱਧ ਹੋ ਜਾਂਦਾ ਹੈ, ਸਾਰਾ ਲੋਭ ਨਿਕਲ ਜਾਂਦਾ, ਸਾਰਾ ਲੋਭ ਨਿਕਲ ਜਾਂਦਾ। ਬਹਿ ਪਈਏ ਤਨ ਖੇਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬਹਿ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਇੱਕ ਬੋਲ ਹੋਰ ਵੀ ਰੱਖਦੇ ਹਾਂ, ਇਹ ਹੈ ਕਬੀਰ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਇਹਦਾ ਹੈਡਿੰਗ ਅਨੁਮਾਨ ਵੀ ਇਸ ਤਰ੍ਹਾਂ ਹੈ, ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਜਿਹੜੇ ਸਿਲਸਿਲਾਵਾਰ ਬਾਣੀ ਪੜ੍ਹਦੇ ਹੋਣਗੇ ਜ਼ਰੂਰ ਇਹ ਬੋਲ ਸਾਹਮਣੇ ਆਏ ਹੋਣਗੇ, ਗੌੜੀ ਸ੍ਰੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਨਾਲ ਰਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਲੋੜ ਕੀ ਪਈ ਲਿਖਣ ਦੀ, ਅਲੱਗ ਲਿਖ ਸਕਦੇ ਸਨ? ਨਹੀਂ, ਇਸ ਸ਼ਬਦ ਦੇ 'ਚ ਕਬੀਰ ਰਮਜ਼ ਦੇ 'ਚ ਗੱਲ ਕਹਿ ਗਏ। ਅਗਰ ਰਮਜ਼ ਨੂੰ ਖੋਲਿਆ ਨਾ ਜਾਏ ਤਾਂ ਫਿਰ ਆਮ ਮਨੁੱਖ ਅਰਥਾਂ ਦਾ ਅਨਰਥ ਕਰ ਬੈਠੇਗਾ। ਇਹ ਸ਼ਬਦ ਐਸਾ ਸ਼ੁਰੂ ਹੁੰਦਾ, ਐਸੋ ਅਚਰਜ ਦੇਖਿਓ ਕਬੀਰ। ਮਨੁੱਖੀ ਦੁਨੀਆਂ ਦੇ 'ਚ, ਧਾਰਮਿਕ ਦੁਨੀਆਂ ਦੇ 'ਚ ਕਬੀਰ ਕਹਿੰਦੇ ਨੇ ਮੈਂ ਬੜਾ ਅਚਰਜ ਵੇਖਿਆ ਕਿ ਦਦ ਕੇ ਭੋਲੇ ਬਿਰੋਲੇ ਨੀਰ। ਦੁਨੀਆ ਪਾਣੀ ਨੂੰ ਦਹੀਂ ਸਮਝ ਕੇ ਰਿੜਕਦੀ ਪਈ, ਬਿਲਾਉਂਦੀ ਪਈ ਪਾਣੀ, ਅਤੇ ਜਦ ਮੱਖਣ ਨਹੀਂ ਨਿਕਲਦਾ ਤਾਂ ਕਹਿੰਦੇ ਨੇ ਮੱਖਣ ਹੈ ਹੀ ਨਹੀਂ। ਬਿਲਾਉਂਦੇ ਪਾਣੀ ਨੇ, ਸੰਸਾਰਕ ਕਾਮਨਾ ਨਾਲ ਭਰੇ ਹੋਏ ਕਰਮ ਕਰਦੇ ਨੇ, ਅਤੇ ਜਦ ਜਪ ਤਪ ਦਾ ਰਸ ਨਹੀਂ ਆਉਂਦਾ, ਗੁਰਬਾਣੀ ਦਾ ਸਵਾਦ ਨਹੀਂ ਮਿਲਦਾ, ਪਰਮ ਆਨੰਦ ਨਹੀਂ ਮਿਲਦਾ, ਸਮਾਧੀ ਲੀਨ ਨਹੀਂ ਆਉਂਦੇ, ਤਾਂ ਕਹਿੰਦੇ ਨੇ ਰਸ ਹੈ ਹੀ ਨਹੀਂ। ਕਾਮਨਾਵਾਂ ਤੇ ਮਨ ਨੂੰ ਭਟਕਾਣਗੀਆਂ, ਭਾਵਨਾ ਹੀ ਮਨ ਨੂੰ ਜੋੜੇਗੀਆਂ। ਕਬੀਰ ਕਹਿੰਦੇ ਨੇ ਰਿੜਕਦੇ ਤੇ ਪਾਣੀ ਨੇ ਤੇ ਮੰਗਦੇ ਮੱਖਣ ਨੇ, ਪਰ ਪਾਣੀ ਨੂੰ ਰਿੜਕਦੇ ਨੇ ਦਹੀ ਸਮਝ ਕੇ, ਕਾਮਨਾ ਨਾਲ ਭਰੇ ਹੋਏ ਕਰਮ ਕਰਦੇ ਨੇ ਧਾਰਮਿਕ ਕਰਮ ਸਮਝ ਕੇ। ਜਦ ਕਿਸੇ ਵੀ ਕਰਮ ਨਾਲ ਕਾਮਨਾ ਜੋੜ ਦਈਏ ਉਹ ਕਰਮ ਸੰਸਾਰੀ ਹੋ ਜਾਂਦਾ, ਧਾਰਮਿਕ ਨਹੀਂ। ਕਾਮਨਾ ਕਰਕੇ ਮੈਂ ਦੁਕਾਨ 'ਤੇ ਬੈਠਾ, ਕਾਮਨਾ ਕਰਕੇ ਕੋਈ ਦਫ਼ਤਰ ਵਿੱਚ ਜਾਂਦਾ, ਫੈਕਟਰੀ ਜਾਂਦਾ, ਅਤੇ ਕਾਮਨਾ ਕਰਕੇ ਮੈਂ ਪਾਠ ਕਰ ਰਿਹਾ, ਪੂਜਾ ਕਰ ਰਿਹਾ, ਗੁਰਦੁਆਰੇ ਆ ਰਿਹਾ, ਅੰਦਰ ਦੀ ਦੁਨੀਆ ਤਾਂ ਇੱਕੋ ਹੀ ਹੋ ਗਈ, ਕੀ ਫਰਕ ਹੋਇਆ, ਕੀ ਫਰਕ ਹੋਇਆ? ਮੈਂ ਕਾਮਨਾ ਕਰਕੇ ਗੁਰਦੁਆਰੇ ਬੈਠਾ ਅਤੇ ਕਾਮਨਾ ਕਰਕੇ ਗੁਰਦੁਆਰੇ ਬੈਠਾ। ਕਾਮਨਾ ਹਰ ਜਗ੍ਹਾ ਨੂੰ ਬਾਜ਼ਾਰ ਬਣਾ ਕੇ ਰੱਖ ਦਿੰਦੀ ਹੈ, ਮਾਰਕੀਟ ਬਣਾ ਕੇ ਰੱਖ ਦਿੰਦੀ ਹੈ, ਕਾਮਨਾ ਹਰ ਜਗ੍ਹਾ ਨੂੰ ਕਾਰੋਬਾਰ ਬਣਾ ਕੇ ਰੱਖ ਦਿੰਦੀ ਹੈ। ਤੋ ਕੇਵਲ ਵਸਤੂਆਂ ਦਾ ਹੀ ਕਾਰੋਬਾਰ ਨਹੀਂ ਹੁੰਦਾ, ਪਰਮਾਤਮਾ ਦੇ ਨਾਮ ਦਾ ਕਾਰੋਬਾਰ ਵੀ ਹੁੰਦਾ, ਇਹ ਵੀ ਮੈਂ ਪ੍ਰਭੂ ਦੇ ਗਿਆਨ ਦਾ ਵੀ ਕਾਰੋਬਾਰ ਆਉਂਦਾ, ਕਿਸੇ ਵਕਤ ਮੈਂ ਖੁਲਾਸਾ ਕਰਾਂਗਾ। ਪਾਠ ਪੂਜਾ ਦਾ ਵੀ ਕਾਰੋਬਾਰ ਆਉਂਦਾ, ਮੋਲ ਤੋਲ ਹੁੰਦਾ ਹੁੰਦਾ। ਕਾਮਨਾ ਜੋੜ ਦਈਏ, ਹਰ ਕਰਮ ਸੰਸਾਰੀ ਹੈ। ਅਗਰ ਭਾਵਨਾ ਕਰਕੇ ਮਨੁੱਖ ਬੈਠਾ ਹੈ, ਇਹ ਪ੍ਰਭੂ ਇਹ ਤੂੰ ਦੁਕਾਨ ਦਿੱਤੀ ਹੈ ਮੇਰੀ ਉਪਜੀਵਿਕਾ ਵਾਸਤੇ, ਅਤੇ ਗ੍ਰਾਹਕ ਵਿੱਚ ਭਗਵਾਨ ਨੂੰ ਦੇਖੇ, ਪਰਮਾਤਮਾ ਆਇਆ ਗ੍ਰਾਹਕ ਬਣ ਕੇ ਮੈਨੂੰ ਰੋਜ਼ੀ ਦੇਣ ਵਾਸਤੇ, ਇਤਨਾ ਮੈਨੂੰ ਇਹ ਮੁਨਾਫਾ ਦੇਵੇਗਾ, ਤੂੰ ਯਕੀਨ ਜਾਣੋ ਦੁਕਾਨ ਵੀ ਧਰਮਸਾਲ ਬਣ ਜਾਏ, ਇਹ ਕਿਰਤ ਵੀ ਕੀਰਤਨ ਬਣ ਜਾਏਗਾ। ਕਿਰਤ ਨੂੰ ਕੀਰਤਨ ਕੋਈ ਕੋਈ ਬਣਾਉਂਦਾ ਹੈ, ਕੀਰਤਨ ਨੂੰ ਕਿਰਤ ਸਾਰਿਆਂ ਨੇ ਬਣਾਇਆ। ਲਫ਼ਜ਼ ਮੈਂ ਫਿਰ ਦੁਹਰਾਉਂਦਾ, ਕੀਰਤਨ ਨੂੰ ਕੀਰਤਨ ਕੋਈ ਕੋਈ ਬਣਾਉਂਦਾ ਹੈ, ਕੀਰਤਨ ਨੂੰ ਕਿਰਤ ਬਥੇਰੇ ਬਣਾਏ, ਬਥੇਰੇ ਬਣਾਏ, ਫਿਰ ਸਾਰੀ ਜ਼ਿੰਦਗੀ ਕੀਰਤਨ ਕਰਦੇ ਰਹਿੰਦੇ, ਨਾ ਗਿਆਨ ਨਾ ਧਿਆਨ ਨਾ ਸ਼ੀਲ ਨਾ ਸੰਜਮ ਨਾ ਸੁੱਖ ਨਾ ਸ਼ਾਂਤੀ ਨਾ ਸਮਾਧੀ, ਕੁਛ ਵੀ ਨਹੀਂ, ਕੁਛ ਵੀ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੋਲੇ ਬਿਰੋਲੇ ਨੀ, ਹਰੀ ਅੰਗੂਰੀ ਗਦਹਾ ਚਰੇ, ਨਿਤ ਉਠਾਸੇ ਹੀਂਗੇ ਮਰੇ। ਸ਼ਬਦ ਬੜਾ ਲੰਬਾ, ਕਿਉਂਕਿ ਮੈਂ ਇਸ ਸ਼ਬਦ ਨੂੰ ਖੋਲ੍ਹਣਾ ਜੋ ਅੱਜ ਦਾ ਹੁਕਮਨਾਮਾ, ਕੁਛ ਬੁੱਧੀ ਅਨੁਸਾਰ ਇਸ ਸ਼ਬਦ ਦੀਆਂ ਆਖਰੀਆਂ ਪੰਕਤੀਆਂ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁਗੇ ਨਿਤ ਭੇਡ। ਬੜੀ ਅਸ਼ਚਰਜ ਖੇਡ ਪ੍ਰਚਲਿਤ ਹੋਈਏਗੀ, ਭੇਡ ਜਿਸਨੇ ਲੇਲੇ ਨੂੰ ਜਨਮ ਦਿੱਤਾ, ਬੱਚੀ ਨੂੰ ਜਨਮ ਦਿੱਤਾ, ਉਹਨੂੰ ਚੁੰਘਦੀ ਪਈ ਹੈ, ਉਹਦੇ 'ਚੋਂ ਦੁੱਧ ਕੱਢਣ ਦੀ ਕੋਸ਼ਿਸ਼ ਪਈ ਕਰਦੀ, ਆਪ ਜੰਮਿਆ ਅਜੇ, ਬੱਚੇ ਨੂੰ ਚੁੰਘਦੀ ਪਈ, ਲੇਲੇ ਨੂੰ ਚੁੰਘਦੀ ਪਈ। ਮਨੁੱਖ ਦੀ ਅਕਲ ਨੇ, ਮਨੁੱਖ ਦੀ ਮਿਹਨਤ ਨੇ ਜੋ ਕੁਛ ਬਣਾਇਆ, ਮਕਾਨ ਬਣਾਈ, ਦੁਕਾਨ ਬਣਾਈ, ਰੇਲਾਂ ਮੋਟਰਾਂ ਗੱਡੀਆਂ ਬਣਾਈਆਂ, ਕਾਰਾਂ ਸਕੂਟਰ ਬਣਾਏ, ਮਨੁੱਖ ਦੀ ਮਿਹਨਤ, ਮਨੁੱਖ ਦਾ ਦਿਮਾਗ, ਮਨੁੱਖ ਇਹਨਾਂ 'ਚ ਹੀ ਫਸ ਕੇ ਰਹਿ ਗਿਆ, ਬਸ ਲੇਲੇ ਨੂੰ ਚੁੰਘ ਦੇ ਗਏ, ਇਸੇ 'ਚ ਹੀ ਫਸ ਕੇ, ਇਸੇ 'ਚ ਹੀ ਰਸ ਪਏ ਮਾਣਦੇ ਨੇ, ਜਦਕਿ ਰਸ ਹੈ ਕੋਈ ਨਹੀਂ, ਲੇਲੇ 'ਚ ਕਿੱਥੋਂ ਰਸ। ਕਹੋ ਕਬੀਰ ਪ੍ਰਗਟ ਭਈ ਕੇ, ਲੇਲੇ ਕੋ ਚੁਗੇ ਨਿਤ ਭੇਡ। ਮਨੁੱਖ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ 'ਚ ਹੀ ਰਸ ਕੱਢਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਔਰ ਉਸੇ 'ਚ ਹੀ ਫਸ ਕੇ ਰਹਿੰਦਾ। ਉਹ ਮਤ ਕਿਵੇਂ ਮਿਲੇ, ਉਹ ਸਮਝ ਕਿਵੇਂ ਮਿਲੇ? ਮਨੁੱਖ ਪਰਮਾਤਮਾ ਦੇ ਨਾਮ ਦੇ ਚੋਂ ਰਸ ਕੱਢੇ, ਪਰਮਾਤਮਾ ਜੋ ਰਸਾਂ ਦਾ ਸਾਗਰ ਹੈ ਉਹਦੇ ਚੋਂ ਰਸ ਕੱਢੇ। ਹੁਣ ਆਖਰੀ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀ ਦੀਆਂ, ਇਸ ਸ਼ਬਦ ਦੇ ਥੱਲੇ ਆਖਰੀ ਦੋ ਪੰਕਤੀਆਂ ਗੁਰੂ ਅਰਜਨ ਦੇਵ ਜੀ ਆ ਗਏ, ਸਾਰਾ ਸ਼ਬਦ ਭਗਤ ਕਬੀਰ ਉਹਦੇ 'ਚ ਫਿਰ ਦੱਸਦੇ ਨੇ, ਰਾਮ ਰਮਤ ਮਤ ਪ੍ਰਗਟੀ ਆਏ ਕਹੋ ਕਬੀਰ ਗੁਰ ਸੋ ਜੀ। ਹੈ ਕਬੀਰ, ਜੇ ਗੁਰੂ ਤੋਂ ਸਿਰਫ ਜਪਣ ਦੀ ਸੋਝ ਮਿਲ ਜਾਏ ਅਤੇ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਉਹ ਮਤ ਮਿਲ ਜਾਂਦੀ ਹੈ, ਉਹ ਸਮਝ ਮਿਲ ਜਾਂਦੀ ਹੈ, ਫਿਰ ਮਨੁੱਖ ਮਹਾਰਸ ਪਰਮਾਤਮਾ ਦੇ ਨਾਮ ਤੋਂ ਕੱਢਦਾ, ਹੋਰ ਕਿਸੇ ਜਗ੍ਹਾ ਨਹੀਂ, ਹੋਰ ਵਸਤੂਆਂ ਨਾਲ ਲੋੜਾਂ ਦੀ ਪੂਰਤੀ ਕਰਦਾ ਹੈ ਰਸ ਪਰਮਾਤਮਾ ਦੇ ਨਾਮ ਤੋਂ ਮੰਡ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜੈ ਦੇਵ ਦੇ, ਤ੍ਰਿਲੋਚਨ ਦੇ, ਫਰੀਦ ਦੇ, ਕਬੀਰ ਦੇ, ਜਿਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਗ੍ਹਾ ਜਗ੍ਹਾ 'ਤੇ ਖੋਲ੍ਹੇ। ਇਹ ਸ਼ਬਦ 'ਤੇ ਬੜਾ ਬਾ ਕਮਾਲ ਹੈ, ਕਿਉਂਕਿ ਦੋ ਸ਼ਬਦਾਂ ਦੀ ਸ਼ੈਲੀ ਸ਼ਬਦਾਵਲੀ ਕਾਫੀਆ ਅਤੇ ਰਦੀਫ ਵੀ ਇੱਕੋ ਹੈ, ਔਰ ਦੋਵੇਂ ਸੋਹੀ ਰਾਗ ਦੇ ਅੰਦਰ ਨੇ, ਇੱਕ ਬਾਬੇ ਫਰੀਦ ਦਾ ਅਤੇ ਇੱਕ ਧੰਨ ਗੁਰੂ ਨਾਨਕ ਦੇਵ ਜੀ ਦਾ। ਬਾਬੇ ਫਰੀਦ ਦਾ ਸ਼ਬਦ ਇਹ, ਬੇੜਾ ਬੰਧ ਨਾ ਸਕਿਓ ਬੰਧਨ ਕੇ ਵੇਲਾ, ਹਰ ਸਰ ਵਰ ਜਬ ਪੁੱਛ ਲੈ ਤਬ ਤਰਨ ਦੁਹੇਲਾ, ਹੱਥ ਨ ਲਾਈ ਕਸਮ ਬੜੇ ਜਲ ਜਾ ਸੀ ਢੋਲਾ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਦੇਖੋਗੇ ਇਹੀ ਕਾਫੀ ਹੈ, ਇਹੀ ਰਦੀਫ ਹੈ, ਇਹੀ ਸ਼ੈਲੀ ਹੈ, ਇਹੀ ਸ਼ਬਦਾਵਲੀ। ਹੁਣ ਇਸ ਆਧਾਰ 'ਤੇ ਮੈਂ ਜੋ ਕੁਝ ਕਹਿਣਾ ਚਾਹੁੰਦਾ ਉਹ ਵੀ ਧਿਆਨ ਨਾਲ ਸੁਣੋ। ਭਾਈ ਨੰਦ ਲਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਪ੍ਰੇਰਨਾ ਲੈ, ਬਈ ਗੁਰੂ ਨਾਨਕ ਨੇ ਭਗਤਾਂ ਦੀ ਰਮਜ਼ ਨੂੰ ਖੋਲ੍ਹਿਆ, ਗੁਰੂ ਅਮਰਦਾਸ ਜੀ ਮਹਾਰਾਜ ਨੇ ਭਗਤਾਂ ਦੀ ਰਮਜ਼ ਨੂੰ ਖੋਲ੍ਹਿਆ ਔਰ ਖੋਲ੍ਹ ਕੇ ਜਗਤ ਦੇ ਸਾਹਮਣੇ ਭਗਤਾਂ ਦੇ ਬੋਲ ਰੱਖੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤਾਂ ਨੇ ਜੋ ਰਮਜ਼ ਦੇ 'ਚ ਗੱਲ ਆਖੀ ਉਸ ਨੂੰ ਖੋਲ੍ਹਿਆ। ਇਹ ਯਤਨ, ਇਹ ਕੋਸ਼ਿਸ਼ ਨੰਦ ਲਾਲ ਨੇ ਵੀ ਕੀਤੀ ਹੈ ਸੂਫੀ ਕਲਾਮ ਨੂੰ ਖੋਲ੍ਹਣ ਦੀ। ਈਰਾਨ ਦੇ ਸੂਫੀ ਫਕੀਰਾਂ ਨੇ ਜੋ ਕੁਛ ਕਿਹਾ ਰਮਜ਼ ਦੇ 'ਚ ਉਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਖੋਲ੍ਹਦੇ ਨੇ। ਸੂਫੀਆਂ ਦੇ ਬੋਲ ਅਤੇ ਨੰਦ ਲਾਲ ਦੇ ਬੋਲ ਆਹਮਣੇ ਸਾਹਮਣੇ ਛਾਪ ਕੇ ਸ਼੍ਰੀ ਗੁਰੂ ਸਿੰਘ ਸਭਾ ਤਹਿਰਾਨ ਈਰਾਨ ਨੇ ਜਦ ਉਹ ਕਿਤਾਬ ਈਰਾਨ ਦੇ 'ਚ ਵੰਡੀ, ਈਰਾਨੀ ਮੁਸਲਮਾਨਾਂ ਨੇ ਉਹ ਕਿਤਾਬ ਸਿਰ 'ਤੇ ਰੱਖ ਲਈ, ਬਾਰ ਬਾਰ ਸਜਦਾ ਕੀਤਾ, ਕਹਿਣ ਲੱਗੇ ਐਸਾ ਵੀ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਜਿਹਨੇ ਸਾਡੀ ਸੂਫੀਆਂ ਦੀ ਰਮਜ਼ ਨੂੰ ਖੋਲ੍ਹੇ। ਹੁਣ ਮੈਂ ਦੋ ਨਜ਼ਮਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਇੱਕ ਨਜ਼ਮ ਭਾਈ ਸਾਹਿਬ ਭਾਈ ਨੰਦ ਲਾਲ ਦੀ, ਇੱਕ ਨਜ਼ਮ ਸੂਫੀਆਂ ਦੇ 'ਚੋਂ ਸਿਰਮੌਰ ਫਕੀਰ ਹਾਫਿਜ਼ ਦੀ। ਦੋਹਾਂ ਦੀ ਸ਼ੈਲੀ ਇੱਕ ਹੈ, ਸ਼ਬਦਾਵਲੀ ਇੱਕ ਹੈ, ਰਵਾਨੀ ਇੱਕ ਹੈ, ਤਰਜ਼ੇ ਬਿਆਨੀ ਇੱਕ ਹੈ, ਇੱਕੋ ਹੀ ਹੈ। ਜਿਵੇਂ ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਦੋ ਸ਼ਬਦ ਸ਼ੈਲੀ ਸ਼ਬਦਾਵਲੀ ਅਤੇ ਕਾਫੀਆ ਰਦੀਫ ਇੱਕੋ ਹੀ ਹੈ, ਹਾਫਿਜ਼ ਅਤੇ ਨੰਦ ਲਾਲ ਦੋ ਨਜ਼ਮਾਂ ਦਾ ਕਾਫੀਆ ਰਦੀਫ ਸ਼ੈਲੀ ਸ਼ਬਦਾਵਲੀ ਬਿਲਕੁਲ ਇੱਕੋ ਹੈ। ਇਸ ਵਕਤ ਮੈਂ ਇੱਕ ਤੁਹਾਡੇ ਸਾਹਮਣੇ ਇਹ ਰੱਖਾਂਗਾ, ਕਿਉਂਕਿ ਸਮਾਂ ਇਤਨਾ। ਮੈਂ ਉਸ ਕਿਤਾਬ ਨਾਲ ਕੁਝ ਮਿਹਨਤ ਕੀਤੀ ਸੀ, ਮੈਨੂੰ ਬੜੀ ਪਿਆਰੀ ਲੱਗੀ ਸੀ, ਮੇਰੇ ਕੋਲ ਇੱਕੋ ਹੀ ਕਾਪੀ ਸੀ ਉਦੋਂ। ਮੇਰੇ ਕੋਲ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ, ਉਹਨਾਂ ਨੇ ਕਿਹਾ ਇਹ ਸਿੰਘ ਸਾਹਿਬ ਮੈਨੂੰ ਦਿਓ, ਇੱਥੇ ਮੰਜੀ ਸਾਹਿਬ ਦੀ ਗੱਲ ਹੈ। ਮੈਂ ਕਿਹਾ ਹੈ ਤਾਂ ਮੇਰੇ ਕੋਲ ਇੱਕ, ਕਹਿੰਦੇ ਤੁਸੀਂ ਜਾਂਦੇ ਰਹਿੰਦੇ ਹੈਰਾਨ ਫਿਰ ਲੈ ਲੈਣਾ, ਮੈਨੂੰ ਦਿਓ। ਮੈਂ ਉਹਨਾਂ ਨੂੰ ਦੇ ਦਿੱਤੀ। ਮੁੜ ਕੇ ਈਰਾਨ ਦੇ 'ਚ ਕ੍ਰਾਂਤੀ ਹੋ ਗਈ ਅਤੇ ਮੇਰਾ ਜਾਣਾ ਨਾ ਹੋਇਆ ਅਤੇ ਮੈਂ ਉਸ ਕਿਤਾਬ ਤੋਂ ਵਾਂਝਾ ਰਹਿ ਗਿਆ। ਪਰ ਮੈਂ ਉਹਦੇ 'ਚੋਂ ਬਹੁਤ ਕੁਛ ਨੋਟ ਕਰ ਲਿਆ ਸੀ। ਮੈਂ ਹੁਣ ਈਰਾਨ ਇਤਲਾਹ ਭਿਜਵਾਈ ਹੈ ਵੀ ਕਿਸੇ ਤਰੀਕੇ ਨਾਲ ਉਹ ਕਿਤਾਬ ਮੈਨੂੰ ਭੇਜੋ। ਜਵਾਬ ਆਇਆ ਕਿਸੇ ਦੇ ਘਰ ਪਈ ਹੈ, ਹੁਣ ਗੁਰਦੁਆਰੇ ਦੇ 'ਚ ਤਾਂ ਨਹੀਂ ਬਚੀਆਂ, ਪਰ ਤੁਹਾਨੂੰ ਭਿਜਵਾ ਦੇਵਾਂਗੇ। ਉਹਦੇ 'ਚ ਕੀ ਹੈ, ਫਿਰਦੋਸੀ, ਉਮਰ ਖਿਆਮ, ਮੌਲਾਨਾ ਰੂਮ, ਸ਼ਮਸ ਤਬਰੇਜ਼, ਸ਼ੇਖ ਸਾਦੀ, ਹਾਫਿਸ, ਇਹਨਾਂ ਸਾਰਿਆਂ ਦੇ ਕਲਾਮ ਇੱਕ ਸਫ਼ੇ 'ਤੇ, ਨਾਲ ਉਹਨਾਂ ਦੇ ਬਿਲਕੁਲ ਨਾਲ ਨਾਲ ਭਾਈ ਨੰਦ ਲਾਲ। ਵੀ ਹਾਫਿਜ਼ ਜੋ ਰਮਜ਼ ਦੇ 'ਚ ਗੱਲ ਕਰਦਾ ਹੈ, ਮੌਲਾਨਾ ਰੂਮ ਅਤੇ ਉਮਰ ਖਿਆਮ, ਬਦਕਿਸਮਤੀ ਉਮਰ ਖਿਆਮ ਨੂੰ ਲੋਕਾਂ ਨੇ ਸ਼ਰਾਬੀ ਸਮਝ ਲਿਆ, ਸ਼ਰਾਬੀ ਨਹੀਂ ਸੀ, ਉਹ ਕੀ ਨਹੀਂ ਸੀ। ਉਹਦੀਆਂ ਰਮਜ਼ ਭਰੀਆਂ ਗੱਲਾਂ ਵੀ ਮੈਂ ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ। ਬਸ ਇੱਕੋ ਹੀ ਗੱਲ ਹੈ, ਜਦੋਂ ਉਸਨੂੰ ਕੋਈ ਪੁੱਛਦਾ ਸੀ ਖੁਦਾ ਕੀ ਹੈ, ਕਹਿੰਦਾ ਖੁਦਾ ਸ਼ਰਾਬ ਹੀ ਹੈ ਔਰ ਕੁਛ ਵੀ ਨਹੀਂ, ਨਸ਼ਾ ਮਸਤੀ ਹੈ, ਸਰੂਰ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੇ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਅਗਰ ਮੇਰੇ ਕੋਲ ਕੋਈ ਇਹ ਪੁੱਛੇ ਖੁਦਾ ਕੀ ਹੈ। ਪਰਸੋਂ ਇੱਕ ਬਜ਼ੁਰਗ 80-90 ਸਾਲ ਦਾ ਮੈਨੂੰ ਕਹਿਣ ਲੱਗਾ, ਗੈਨੇ ਜੀ, ਪ੍ਰਭੂ ਦਾ ਨਾਮ ਕਿੱਥੇ ਅਤੇ ਸ਼ਰਾਬ ਕਿੱਥੇ। ਮੈਂ ਕਿਹਾ ਫਰਕ ਸਿਰਫ ਇਤਨਾ ਹੈ, ਇੱਕ ਮਨੁੱਖ ਨੂੰ ਹੋਸ਼ ਤੋਂ ਥੱਲੇ ਲੈ ਜਾਂਦੀ ਹੈ, ਇੱਕ ਮਨੁੱਖ ਨੂੰ ਹੋਸ਼ ਤੋਂ ਉੱਪਰ ਲੈ ਜਾਂਦੀ। ਇੱਕ ਸ਼ਰਾਬ ਜਦ ਮਨੁੱਖ ਪੀ ਲੈਂਦਾ ਆਪਣਾ ਨਾਮ ਵੀ ਭੁੱਲ ਜਾਂਦਾ, ਆਪਣਾ ਘਰ ਵੀ ਭੁੱਲ ਜਾਂਦਾ ਹੈ, ਪਰ ਜਦ ਨਾਮ ਦੀ ਸ਼ਰਾਬ ਪੀ ਲੈਂਦਾ ਉਹਨੂੰ ਪਰਮਾਤਮਾ ਦੇ ਘਰ ਦਾ ਵੀ ਪਤਾ ਚੱਲ ਜਾਂਦਾ, ਤਿੰਨ ਲੋਕਾਂ ਦਾ ਪਤਾ ਚੱਲ ਜਾਂਦਾ, ਕਪਾਟ ਖੁੱਲ ਜਾਂਦੇ, ਹੋਸ਼ ਤੋਂ ਵੀ ਉੱਪਰ ਉੱਠ ਜਾਂਦਾ। ਆਮ ਮਨੁੱਖਾਂ ਦਾ ਹੋਸ਼ ਵੀ ਉੱਥੇ ਨਹੀਂ ਜਾ ਸਕਦਾ ਜਿੱਥੇ ਭਗਤ ਦਾ ਹੋਸ਼ ਚਲਾ ਜਾਂਦਾ। ਇਕਬਾਲ ਕੋਲ ਪੁੱਛਿਆ ਗਿਆ, ਖੁਦਾ ਕੀ ਹੈ, ਕੋਈ ਖੁਦਾ ਦੀ ਗੱਲ ਦੱਸੋ। ਤੋ ਇਕਬਾਲ ਦੇ ਬੋਲ ਸੁਣੋ ਅਤੇ ਮੈਂ ਅੱਗੇ ਚਲਾਂ। ਇਕਬਾਲ ਕਹਿੰਦਾ, ਹਰ ਚੰਦ ਹੋ ਮੁਸ਼ਾਹਦ, ਹੱਕ ਕੀ ਗੁਫ਼ਤਗੋ। ਮੁਸ਼ਾਹਦ ਤਸ਼ਬੀਹ ਦੇ ਕੇ, ਪ੍ਰਮਾਣ ਦੇ ਕੇ, ਤੁਲਨਾਤਮਕ ਗੱਲ ਕਰਨੀ ਹੋਵੇ, ਰੱਬ ਕੀ ਹੈ, ਰੱਬ ਕੀ ਹੈ, ਇਹਦੀ ਕਿਹਦੇ ਨਾਲ ਤੁਲਨਾ ਦੇਈ ਹੈ, ਤੁਲਨਾਤਮਕ ਗੱਲ ਕਰੀਏ, ਕੰਪੇਅਰ ਕਰੀਏ, ਮੁਸ਼ਾਬਤ ਕਰੀਏ। ਹਰ ਚੰਦ ਹੋ ਮੁਸ਼ਾਹਦ, ਹੱਕ ਕੀ ਗੁਫ਼ਤਗੋ, ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਇਕਬਾਲ ਕਹਿੰਦਾ, ਮੈਂ ਇਤਨਾ ਹੀ ਆਖਾਂਗਾ, ਖੁਦਾ ਇੱਕ ਨਸ਼ਾ ਹੈ, ਸਰੂਰ ਹੈ, ਮਸਤੀ ਹੈ। ਸ਼ਰਾਬ ਗਮ ਨੂੰ ਭੁਲਾ ਦਿੰਦੀ ਹੈ, ਪਰਮਾਤਮਾ ਦਾ ਨਾਮ ਦਾ ਨਸ਼ਾ ਗਮ ਨੂੰ ਮਿਟਾ ਦਿੰਦਾ, ਇੱਕ ਦੁੱਖ ਨੂੰ ਭੁਲਾਉਂਦੀ ਹੈ, ਇੱਕ ਦੁੱਖ ਨੂੰ ਮਿਟਾ ਦਿੰਦੀ, ਇੱਕ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ, ਇੱਕ ਮਨੁੱਖ ਨੂੰ ਆਪਣੇ ਹੋਸ਼ ਤੋਂ ਵੀ ਉੱਪਰ ਲੈ ਜਾਂਦੀ ਹੈ। ਹੈ ਇਹੀ ਕੁਛ। ਭੁਲੇਖੇ ਵਿੱਚ ਉਮਰ ਖਿਆਮ ਨੂੰ ਸ਼ਰਾਬੀ ਸਮਝ ਲਿਆ, ਸ਼ਰਾਬੀ ਨਹੀਂ ਸੀ, ਉਹਨੂੰ ਵੀ ਨੰਦ ਲਾਲ ਨੇ ਖੋਲਿਆ। ਇਹ ਵੀ ਮੈਂ ਅਰਜ਼ ਕਰਾਂ, ਉਸ ਫਕੀਰ ਦੇ ਬਚਨ, ਹਾਫਿਜ਼ ਦੇ ਬਚਨ, ਫਿਰਦੋਸੀ ਦੇ ਬਚਨ, ਸ਼ੇਖ ਸਾਦੀ ਦੇ ਬਚਨ ਅਤੇ ਹਾਫਿਜ਼ ਦੇ, ਬਾਕੀ ਕਈ ਆਹਮਣੇ ਸਾਹਮਣੇ ਦੀਆਂ ਨਜ਼ਮਾਂ ਨਾਲ ਸਵਾਲੋ ਜਵਾਬ ਤਾਂ ਹਨ, ਰਮਜ਼ ਤਾਂ ਖੋਲੀਏ, ਪਰ ਨੰਦ ਲਾਲ ਦੇ ਬੋਲਾਂ ਦੀ ਸ਼ੈਲੀ, ਸ਼ਬਦਾਵਲੀ ਜਿਨ੍ਹਾਂ ਨਾਲ ਬਹੁਤੀ ਮਿਲਦੀ ਹੈ, ਉਹ ਹਾਫਿਜ਼, ਸ਼ੇਖ ਸਾਦੀ ਅਤੇ ਮੌਲਾਨਾ ਰੂਮ ਨੇ। ਇਸ ਵਕਤ ਇੱਕ ਮੈਂ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਸਮੇਂ ਨੂੰ ਮੈਂ ਦੇਖਦਾ ਪਿਆ। ਹਾਫਿਜ਼ ਦੀ ਨਜ਼ਮ ਮੈਂ ਤੁਹਾਨੂੰ ਸਰਵਨ ਕਰਾਵਾਂ ਅਤੇ ਫਿਰ ਨੰਦ ਲਾਲ ਦੀ। ਹਾਫਿਜ਼ ਕਹਿੰਦਾ, ਮਰਾਦਰ ਮੰਜ਼ਲੇ ਜਾਣਾ, ਚੇ ਅਮਨੋ ਐਸ਼ ਚੋਂ ਹਰਦਮ। ਐ ਖੁਦਾ, ਤੇਰੇ ਮਾਰਗ 'ਤੇ ਮੈਂ ਚੱਲਦੇ ਪਿਆਂ, ਕੋਈ ਅਮਨ ਨਹੀਂ, ਚੈਨ ਨਹੀਂ, ਸ਼ਾਂਤੀ ਨਹੀਂ, ਸਕੂਨ ਨਹੀਂ। ਸੁਣਿਆ ਸੀ ਜੋ ਤੇਰੇ ਰਸਤੇ 'ਤੇ ਚੱਲਦੇ ਨੂੰ ਬੜਾ ਆਨੰਦ ਹੈ, ਬੜਾ ਰਸ ਹੈ, ਬੜਾ ਖੇਡ ਹੈ, ਬੜੀ ਖੁਸ਼ੀ ਹੈ। ਹਾਫਿਜ਼ ਕਹਿੰਦਾ, ਨਿਤ ਦੀਆਂ ਔਕੜਾਂ ਨੇ, ਨਿਤ ਦੀਆਂ ਉਲਝਣਾਂ ਨੇ। ਮਰਾਦਰ ਮੰਜ਼ਿਲ ਇਹ ਜਾਣਾ ਚੇ ਅਮਨੋ ਐਸ਼ ਚੋਂ ਹਰਦਮ। ਕਿਉਂਕਿ ਇਰਾਨੀ ਫਕੀਰ ਨੇ ਉਹਨਾਂ ਦਿਨਾਂ 'ਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਲੈ ਜਾਣਾ ਹੋਵੇ, ਇਹ ਟਰਾਂਸਪੋਰਟ ਦਾ ਕੰਮ ਉੱਠਾਂ ਤੋਂ ਆਉਂਦਾ ਸੀ। ਉਸ ਇਲਾਕੇ ਦੇ ਜਿਹੜੇ ਸੱਜਣ ਰਹਿੰਦੇ ਹੋਣਗੇ ਫਰੰਟੀਅਰ, ਮੁਲਤਾਨ, ਜੰਗ ਮੰਗਿਆਣਾ, ਉਹਨਾਂ ਨੂੰ ਪਤਾ ਹੋਵੇਗਾ ਉੱਠਾਂ ਦੇ ਕਾਫਲੇ ਚੱਲਦੇ ਸਨ, 100-100 ਉੱਠਾਂ ਦੇ ਉੱਤੇ ਸਮਾਨ ਲੱਭ ਲੈਣਾ ਅਤੇ ਇੱਕ ਉੱਠ ਦੂਜੇ ਉੱਠ ਦੇ ਪਿੱਛੇ ਉਹਦੀ ਪਹੁੰਚ ਦੇ ਨਾਲ ਰੱਸੀ ਬੰਨ੍ਹੀ ਹੋਈ ਆਉਂਦੀ ਸੀ, ਲੈਣ ਵਾਰ ਉੱਠ ਚੱਲਦੇ ਸਨ, ਇਹਨੂੰ ਕਹਿੰਦੇ ਸਨ ਕਾਫਲਾ। ਇਹ ਸ਼ਾਮਾਂ ਨੂੰ ਕਿਧਰੇ ਵੀ ਨਖਲਿਸਤਾਨ ਕੋਈ ਬੂਟਿਆਂ ਦਰਖਤ ਹੋਵਨ ਅਤੇ ਰੁਕ ਜਾਂਦੇ ਸਨ, ਉੱਠਾਂ ਦੇ ਉੱਤੋਂ ਸਮਾਨ ਉਤਾਰ ਦਿੰਦੇ ਸਨ, ਰਾਤ ਨੂੰ ਆਰਾਮ ਕਰਨਾ ਹੈ। ਇਹ ਕਾਫਲਾ ਅੰਮ੍ਰਿਤ ਵੇਲੇ ਚੱਲਦਾ ਆਉਂਦਾ ਸੀ, ਅੰਮ੍ਰਿਤ ਵੇਲੇ। ਭਾਵੇਂ ਮੇਰਾ ਬਚਪਨਾ ਸੀ ਪਰ ਮੈਨੂੰ ਅਜੇ ਯਾਦ ਹੈ, ਇਹ ਕਾਫਲੇ ਅੰਮ੍ਰਿਤ ਵੇਲੇ ਚੱਲਦੇ ਸਨ। ਇਹਨਾਂ ਕੋਲ ਇੱਕ ਨਗਾਰਾ ਆਉਂਦਾ ਸੀ, ਨਗਾਰਾ ਵਜਾ ਦਿੰਦੇ ਸਨ ਬਈ ਆਪਣਾ ਸਮਾਨ ਉੱਠਾਂ 'ਤੇ ਲੱਦੋ, ਜੋ ਖਿਲੇਰ ਛੱਡਿਆ ਬੰਨੋ ਅਤੇ ਉੱਠਾਂ 'ਤੇ ਲੱਦੋ, ਚੱਲਣਾ, ਕੂਚ ਕਰਨਾ, ਚੱਲਣਾ। ਹਾਫਿਜ਼ ਕਹਿੰਦੇ ਨੇ ਮਰਾਦਰ ਮੰਜ਼ਿਲ ਏ ਜਾਣਾ ਚੇ ਅਮਨੋ ਐਸ਼ ਚੋਂ ਹਰਦਮ, ਜਰਸ ਫਰਿਆਦ ਮੇ ਦਾਰਦ ਕੇ ਬਰਬੰਦੇ ਦ ਮਹਿਮਲਾ। ਕਹਿੰਦਾ ਥੋੜ੍ਹਾ ਜਿਹਾ ਮੈਂ ਸੋਚਦਾ ਆਰਾਮ ਕਰ ਲਵਾਂ, ਚੱਲਦਿਆਂ ਚੱਲਦਿਆਂ, ਰੋਜ਼ ਨਮਾਜ਼ ਪੜ੍ਹਦਿਆਂ ਚੱਲੋ ਅੱਜ ਨਾ ਹੀ ਸਹੀ, ਰੋਜ਼ ਅੰਮ੍ਰਿਤ ਵੇਲੇ ਉੱਠਦਿਆਂ ਫਜਰ ਨੂੰ ਉੱਠਦਿਆਂ ਚੱਲੋ ਅੱਜ ਨਾ ਸਹੀ, ਰੋਜ਼ ਦੋ ਵਕਤ ਕੁਰਾਨ ਦੀ ਤਲਾਵਤ ਕਰਦਿਆਂ ਚੱਲੋ ਅੱਜ ਨਾ ਹੀ ਸਹੀ, ਰੋਜ਼ ਪੰਜ ਵਕਤ ਵਜ਼ੂ ਕਰਦਿਆਂ, ਅੱਧਾ ਇਸ਼ਨਾਨ ਹੁੰਦਾ ਜਿਹਨੂੰ ਅਸੀਂ ਪੰਜ ਇਸ਼ਨਾਨਾਂ ਕਹਿੰਦੇ ਹਾਂ, ਮੁਸਲਮਾਨ ਲੋਕ ਪੰਜ ਇਸ਼ਨਾਨਾਂ ਕਰਦੇ ਨੇ, ਮਜਬੂਰੀ, ਅਰਬ ਦੇਸ਼ 'ਚ ਪਾਣੀ ਕੋਈ ਨਹੀਂ। ਖੁਰਮ ਤੋਂ ਮੈਂ ਤਹਿਰਾਨ ਟ੍ਰੇਨ ਦੇ 'ਚ ਜਾ ਰਿਹਾ ਸੀ, ਤੂੰ ਇੱਕ ਇੱਕ ਬੋਤਲ ਪਾਣੀ ਦੀ ਰੱਖ ਦਿੱਤੀ ਸੀ, ਮੈਂ ਗਿਲਾਸ ਦੇ 'ਚ ਪਾਣੀ ਪਾਇਆ, ਅੱਧੇ ਤੋਂ ਜ਼ਿਆਦਾ ਪੀ ਲਿਆ ਹੋਵੇਗਾ, ਥੋੜ੍ਹਾ ਬਚ ਗਿਆ ਤਾਂ ਮੈਂ ਬੇਸਨ ਦੇ 'ਚ ਡੋਲ ਦਿੱਤਾ, ਜਿਹੜਾ ਬਹਿਰਾ ਸੀ ਉਹਦੇ ਮੂੰਹ ਆਹ ਨਿਕਲ ਗਈ। ਕਹਿਣ ਲੱਗਿਆ ਸੀ ਅਤੇ ਆਬੇ ਹਯਾਤ ਤੋਂ ਵੀ ਜ਼ਿਆਦਾ ਕੀਮਤੀ ਸਮਝਦੇ ਹਾਂ ਤੁਸੀਂ ਡੋਲ ਦਿੱਤਾ, ਡੋਲ ਦਿੱਤਾ। ਖੁਰਮ ਰੇਗਿਸਤਾਨੀ ਇਲਾਕਾ ਹੈ, ਮਰੂਥਲ। ਫਿਰ ਭਗਤ ਨਾਮਦੇਵ ਦੀ ਪੰਕਤੀ ਯਾਦ ਆਈ, ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ। ਇਹ ਹਾਲਤ ਭਾਰਤ ਦੇ 'ਚ ਵੀ ਹੈ, ਮਾਰਵਾੜ ਦੇ 'ਚ ਪਾਣੀ ਦੀ ਬੜੀ ਕਿੱਲਤ ਹੈ, ਪੰਜ ਮੀਲ ਤੋਂ ਪਿੰਡਾਂ ਦੇ ਲੋਕ ਵਿਚਾਰੇ ਜੋੜਾਂ ਤੋਂ ਸਰੋਵਰਾਂ ਤੋਂ ਪਾਣੀ ਲਿਆਉਂਦੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇ ਦ ਮਹਿਮਲ। ਚੱਲਦਿਆਂ ਚੱਲਦਿਆਂ ਹਾਫਿਜ਼ ਕਹਿੰਦੇ ਨੇ ਜਦ ਮੈਂ ਥੱਕ ਜਾਂਦਾ ਨਮਾਜ਼ ਪੜ੍ਹਦਿਆਂ ਪੜ੍ਹਦਿਆਂ, ਕੁਰਾਨ ਦੀ ਤਲਾਵਤ ਕਰਦਿਆਂ ਕਰਦਿਆਂ, ਤਸਵੀ ਫੇਰਦਿਆਂ ਫੇਰਦਿਆਂ, ਵਜ਼ੂ ਸਾਜਦਿਆਂ ਸਾਜਦਿਆਂ ਥੱਕ ਜਾਂਦਾ ਅਤੇ ਸੋਚਦਾ ਚਲੋ ਇੱਕ ਦਿਨ ਆਰਾਮ ਕਰ ਲੈਂਦੇ ਹਾਂ, ਨਹੀਂ ਕਰਦੇ, ਅੱਜ ਨਮਾਜ਼ ਨਹੀਂ ਪੜ੍ਹਦੇ, ਅੱਜ ਵਜ਼ੂ ਨਹੀਂ ਕਰਦੇ, ਅੱਜ ਕੁਰਾਨ ਦੀ ਤਲਾਵਤ ਵੀ ਨਹੀਂ। ਜੇ ਸੰਸਾਰ ਦੇ ਕੰਮਾਂ 'ਚ ਕਿਸੇ ਦਿਨ ਛੁੱਟੀ ਕਰ ਲੈਂਦੇ ਹਾਂ, ਰੱਬ ਹੁਣ ਤੇਰੀ ਬੰਦਗੀ 'ਚ ਵੀ ਅੱਜ ਛੁੱਟੀ ਕਰਨੀ। ਕਹਿੰਦੇ ਨੇ ਮੈਂ ਇਸ ਤਰ੍ਹਾਂ ਜਦ ਸੋਚਦਾ ਤਾਂ ਹੁੰਦਾ ਕੀ ਹੈ, ਜਰਸ ਫਰਿਆਦ ਮੇਂ ਦਾਰਦ ਕੇ ਬਰਬੰਦੇ ਦ ਮਹਿਮਲਾ। ਘੜਿਆਲ ਵੱਜ ਪੈਂਦਾ, ਸਮਾਨ ਸਮੇਟੋ, ਕੂਚ ਕਰਨਾ, ਕੂਚ ਕਰਨਾ। ਅਤੇ ਘੜਿਆਲ ਕਿਹੜਾ ਵੱਜ ਪੈਂਦਾ, ਕਿਧਰੇ ਮੌਤ ਦੀ ਘਟਨਾ ਘਟ ਜਾਂਦੀ ਹੈ, ਮੈਨੂੰ ਕੋਈ ਆ ਕੇ ਕਹਿ ਦਿੰਦਾ ਫਲਾਣਾ ਅਤੇ ਚਲਾਣਾ ਕਰ ਗਏ, ਫਲਾਣਾ ਅਤੇ ਗੁਜ਼ਰ ਗਏ। ਘੜਿਆਲ ਵੱਜ ਪੈਂਦਾ, ਮੌਤ ਯਾਦ ਆ ਜਾਂਦੀ ਹੈ। ਅਤੇ ਫਿਰ ਮੈਂ ਇਹ ਕਹਿੰਦਾ ਕੂਜ਼ਾ ਚੁੱਕ ਲੈਂਦਾ, ਵਜ਼ੂ ਕਰਦਾ, ਮੈਂ ਫਿਰ ਨਮਾਜ਼ ਪੜ੍ਹਦਾ, ਘੜਿਆਲ ਜੋ ਵੱਜ ਪਿਆ, ਮੌਤ ਜੋ ਯਾਦ ਆ ਗਈ ਹੈ। ਬੜੇ ਧਿਆਨ ਨਾਲ ਸੁਣਨਾ, ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦਾ, ਇਸ ਚੱਕਰ 'ਚ ਨਾ ਪੈਣਾ। ਭਗਵਾਨ ਦੇ ਗਿਆਨ ਤੋਂ ਕੋਈ ਭਗਵਾਨ ਦੇ ਮਾਰਗ 'ਤੇ ਨਹੀਂ ਚੱਲਦਾ, ਕਿਉਂ? ਭਗਵਾਨ ਮਿਲਦਾ ਹੈ ਤਾਂ ਗਿਆਨ ਮਿਲਦਾ ਹੈ, ਗਿਆਨ ਮਿਲਦਾ ਹੈ ਤਾਂ ਭਗਵਾਨ ਮਿਲਦਾ ਹੈ, ਦੋਵੇਂ ਇਕੱਠੇ ਮਿਲਦੇ ਨੇ। ਇਹ ਨਹੀਂ ਗਿਆਨ ਅੱਜ ਮਿਲਿਆ ਅਤੇ ਭਗਵਾਨ ਕੱਲ੍ਹ, ਭਗਵਾਨ ਅੱਜ ਮਿਲਿਆ ਅਤੇ ਗਿਆਨ ਕੱਲ੍ਹ, ਬ੍ਰਹਮ ਅੱਜ ਮਿਲਿਆ ਅਤੇ ਬ੍ਰਹਮ ਦਾ ਗਿਆਨ ਕੱਲ੍ਹ, ਨਹੀਂ ਬ੍ਰਹਮ ਗਿਆਨ ਇਕੱਠਾ ਮਿਲਦਾ ਹੈ, ਬ੍ਰਹਮ ਅਤੇ ਗਿਆਨ ਦੋਵੇਂ ਇਕੱਠੇ ਮਿਲਦੇ। ਇਹ ਥੋੜ੍ਹੀ ਹੈ ਕਿ ਬੰਦਾ ਆਖੇ ਸੂਰਜ 'ਤੇ ਚੜ੍ਹਿਆ ਸਿਰ ਦੇ ਉੱਤੇ, ਪਰ ਰੋਸ਼ਨੀ ਤਾਂ ਹੈ ਹੀ ਕੋਈ ਨਹੀਂ, ਚਾਨਣਾ ਤਾਂ ਹੈ ਕੋਈ ਨਹੀਂ। ਜਾਂ ਆਖੇ ਚਾਨਣਾ ਤਾਂ ਬੜਾ ਹੈ, ਧੁੱਪ ਨਿਕਲੀ ਹੋਈ ਹੈ, ਪਰ ਕਮਾਲ ਦੀ ਗੱਲ ਹੈ ਸੂਰਜ ਤਾਂ ਨਿਕਲਿਆ ਹੀ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੂਰਜ ਹੈ ਤਾਂ ਚਾਨਣਾ ਹੈ, ਚਾਨਣਾ ਹੈ ਤਾਂ ਸੂਰਜ ਹੈ, ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ। ਗਿਆਨ ਹੈ ਤਾਂ ਭਗਵਾਨ ਹੈ, ਭਗਵਾਨ ਹੈ ਤਾਂ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ। ਇਸ ਤੋਂ ਪਹਿਲੇ ਜਿਹੜਾ ਗਿਆਨ ਆਉਂਦਾ ਅਕਸ਼ਰੀ ਗਿਆਨ ਆਉਂਦਾ ਹੈ, ਅਨੁਭਵੀ ਗਿਆਨ ਨਹੀਂ ਆਉਂਦਾ, ਬ੍ਰਹਮ ਗਿਆਨ ਨਹੀਂ ਆਉਂਦਾ। ਇੰਨੀ ਮੈਂ ਅਰਜ਼ ਕਰਦੇ, ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ। ਬ੍ਰਹਮ ਗਿਆਨ ਕਰਕੇ ਕੋਈ ਬ੍ਰਹਮ ਦੇ ਮਾਰਗ 'ਤੇ ਨਹੀਂ ਚੱਲਦਾ। ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ 'ਤੇ ਨਹੀਂ ਚੱਲਦਾ, ਪ੍ਰੇਰਣਾ ਉਸ ਤੋਂ ਨਹੀਂ ਮਿਲਦੀ। ਕਿਉਂ? ਭਗਵਾਨ ਮਿਲਦਾ ਤਾਂ ਗਿਆਨ ਮਿਲਦਾ, ਉਸ ਤੋਂ ਪਹਿਲੇ ਤਾਂ ਮਿਲਦਾ ਹੀ ਨਹੀਂ। ਉਸ ਤੋਂ ਪਹਿਲੇ ਸਿਰਫ ਅਕਸ਼ਰੀ ਗਿਆਨ ਆਉਂਦਾ, ਉਹਦੇ ਨਾਲ ਸਮਾਂ ਪਾਸ ਆਉਂਦਾ, ਜ਼ਿੰਦਗੀ ਪਾਸ ਆਉਂਦੀ ਹੈ, ਜੀਵਨ ਬਦਲਦਾ ਬਿਲਕੁਲ ਨਹੀਂ ਹੈ। ਬੜੇ ਤੋਂ ਬੜੇ ਗਿਆਨੀ ਦਾ ਵੀ ਨਹੀਂ ਬਦਲਦਾ, ਬੜੇ ਤੋਂ ਬੜੇ ਪੰਡਿਤ ਦਾ ਵੀ ਨਹੀਂ ਬਦਲਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਠੀਕ ਹੈ। ਇਸ ਨੂੰ ਇਕਬਾਲ ਇੰਜ ਬਿਆਨ ਕਰਦਾ ਹੈ, ਔਰ ਜ਼ੌਕ ਵੀ, ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਸਾਡੇ ਕੋਲ ਬਹੁਤ ਸਾਰੇ ਸ਼ਬਦ ਨੇ, ਪੋਥੀ ਸਾਹਿਬ ਕਹਾਂਗੇ, ਗ੍ਰੰਥ ਸਾਹਿਬ ਕਹਾਂਗੇ, ਧਾਰਮਿਕ ਗੁਟਕਿਆਂ ਨੂੰ, ਲੇਕਿਨ ਮੁਸਲਮਾਨਾਂ ਕੋਲ ਅਰਬੀ ਵਿੱਚ ਇੱਕੋ ਹੀ ਸ਼ਬਦ ਹੈ ਕਿਤਾਬ। ਵੱਧ ਤੋਂ ਵੱਧ ਕਹਿ ਦੇਣਗੇ ਮੁਕੱਦਸ ਕਿਤਾਬ, ਪਵਿੱਤਰ ਕਿਤਾਬ, ਹੋਰ ਸ਼ਬਦ ਨਹੀਂ ਹੈ ਉਹਨਾਂ ਕੋਲ। ਤੋ ਜ਼ੌਕ ਅਤੇ ਇਕਬਾਲ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, ਕਿਤਾਬ ਖਵਾਂ ਹੈ ਸਾਹਿਬ ਕਿਤਾਬ ਨਹੀਂ। ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, ਕਿਤਾਬ ਦੇ ਵਿੱਚ ਜੋ ਕੁਛ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ ਹੈ। ਤੂੰ ਸੁਣੀਏ ਸਤ ਸੰਤੋਖ, ਗਿਆਨ ਪੜ੍ਹਨ ਵਾਲਾ ਤਾਂ ਹੈ, ਨਾ ਤੇਰੇ ਕੋਲ ਸਤ ਹੈ ਨਾ ਤੇਰੇ ਕੋਲ ਸੰਤੋਖ। ਤੁਝੇ ਕਿਤਾਬ ਸੇ ਫਰੋਗ ਨਹੀਂ ਕਿ ਤੂੰ, ਕਿਤਾਬ ਖਵਾਂ ਹੈ, ਖਵਾਂ ਕਹਿੰਦੇ ਪੜ੍ਹਨ ਵਾਲਾ, ਤੂੰ ਪੜ੍ਹਨ ਵਾਲਾ ਹੈ, ਕਿਤਾਬ ਖਵਾਂ ਹੈ ਸਾਹਿਬ ਕਿਤਾਬ ਨਹੀਂ। ਤੂੰ ਧਰਮ ਗ੍ਰੰਥ ਨੂੰ ਪੜ੍ਹਨ ਵਾਲਾ ਹੈ, ਧਰਮ ਗ੍ਰੰਥ ਦੇ ਜੋ ਕੁਛ ਹੈ ਉਹ ਤੂੰ ਨਹੀਂ ਹੈ, ਉਹ ਤੂੰ ਨਹੀਂ ਹੈ। ਇਹ ਇੱਕ ਬਹੁਤ ਵੱਡੀ ਸੱਚਾਈ ਹੈ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦਾ। ਕਿਸ ਤੋਂ ਚੱਲਦਾ? ਫਿਰ ਮੌਤ ਦੇ ਗਿਆਨ ਤੋਂ, ਮੌਤ ਦੇ ਗਿਆਨ ਤੋਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਰੱਬ ਦੀ ਗੱਲਬਾਤ ਦੇ 'ਚ ਪਹਿਲਾਂ ਮਰਨ ਕਬੂਲ, ਪਹਿਲੇ ਇਸ ਨੂੰ ਕਬੂਲ ਕਰ। ਮੌਤ ਹੀ ਚੋਟ ਕਰੇਗੀ, ਕਾਲ ਹੀ ਚੋਟ ਕਰੇਗਾ ਅਕਾਲ ਦੇ ਮਾਰਗ 'ਤੇ ਚੱਲਣ ਵਾਸਤੇ, ਆਪਣਾ ਅੰਤ ਹੀ ਚੋਟ ਕਰੇਗਾ ਬੇਅੰਤ ਦੇ ਮਾਰਗ 'ਤੇ ਚੱਲਣ ਵਾਸਤੇ, ਹੋਰ ਕਿਸੇ ਨੇ ਚੋਟ ਨਹੀਂ ਕਰਨੀ। ਇਹ ਵੀ ਮੈਰਜ ਕਰਦੇ। ਹਾਫਿਜ਼ ਕਹਿੰਦਾ, ਕੀ ਕਰਾਂ ਮੌਤ ਦਾ ਘੜਿਆਲ ਵੱਜ ਪੈਂਦਾ, ਮੈਨੂੰ ਖਿਲ ਰਿਹਾ ਹੋਇਆ ਸਮਾਨ ਫਿਰ ਸਮੇਟਣਾ ਪੈਂਦਾ, ਭਾਵ ਮੌਤ ਯਾਦ ਆ ਜਾਂਦੀ ਹੈ। ਇੰਝ ਨਾ ਹੋਵੇ ਕਿਧਰੇ ਦਮ ਚਲਾ ਜਾਏ ਅਤੇ ਮੈਂ ਰਸਤੇ 'ਚ ਹੀ ਰਹਿ ਜਾਵਾਂ। ਕਹਿੰਦਾ, ਮੈਂ ਫਿਰ ਉਜ਼ੂ ਕਰਦਾ, ਮੈਂ ਫਿਰ ਮੁਸੱਲਾ ਵਿਛਾਉਂਦਾ, ਮੈਂ ਫਿਰ ਨਮਾਜ਼ ਪੜ੍ਹਦਾ, ਮੈਂ ਫਿਰ ਕੁਰਾਨ ਦੀ ਤਲਾਵਤ ਕਰਦਾ, ਮਰਾ ਦਰ ਮੰਜ਼ਲੇ ਜਾਣਾ, ਚੇ ਅਮਨੋ ਐਸ਼ ਚੋਂ ਹਰ ਦਮ ਜਰਸ ਫਰਿਆਦ ਮੈਂ ਦਾਰਦ ਕੇ ਬਰਬੰਦੇ ਦ ਮਹਿਮਲਾ। ਮੌਤ ਦਾ ਘੜਿਆਲ ਵੱਜ ਪੈਂਦਾ ਹੈ ਅਤੇ ਮੈਨੂੰ ਕਚਾਵੇ ਫਿਰ ਬੰਨਣੇ ਪੈਂਦੇ ਨੇ। ਉੱਠਾਂ ਦੇ ਉੱਤੇ ਕਚਾਵੇ ਲੱਦ ਕੇ ਸਮਾਨ ਲੱਦੇ ਹੁੰਦੇ ਸਨ, ਪੁਰਾਣਾ ਸਿਲਸਿਲਾ, ਬਜ਼ੁਰਗਾਂ ਨੂੰ ਜ਼ਰੂਰ ਪਤਾ ਹੋਵੇਗਾ। ਕਹਿੰਦੇ ਨੇ, ਮੈਂ ਫਿਰ ਸਮਾਨ ਬੰਨਣ ਲੱਗ ਪੈਂਦਾ ਅਤੇ ਲੱਦਣ ਲੱਗ ਪੈਂਦਾ, ਮੈਂ ਫਿਰ ਨਮਾਜ਼ ਪੜ੍ਹਨ ਲੱਗ ਪੈਂਦਾ, ਮੈਂ ਫਿਰ ਤਸਬੀਹ ਫੇਰਨ ਲੱਗ ਪੈਂਦਾ, ਮੌਤ ਦਾ ਖਿਆਲ ਆਉਂਦੇ ਹੈ। मैं फिर अर्ज कर दिया, खुदा दे ज्ञान तो कोई खुदा दे मार्ग ते नहीं चलता, मौत दे ज्ञान तो दूर क्यों जाओ। एक लाश नू वेख के सिद्धार्थ दा दिल टुट गया। उन्हें आख्या की रखिया, मैलां दे जद मौत ही है, उस जिंदगी नू लभना जिहदे च मौत ना होवे। इह सिद्धार्थ बाद दे च महात्मा बुद्ध बनया, मौत तो चोट खा के। पहला मरण कबूल, जीवन की चढ़ास, ओए सबन की रेन का तो आओ हमारे पास। बार बार माफी, जन्मदिन मनाना चलो मुबारक, लेकिन जन्मदिन मनाना मनुख नू धार्मिक नहीं बना सकता, कम से कम धार्मिक नहीं है, नहीं है। मरण दिन इत्थे मालवे दी धरती पंजाब दे छुण शहर दा मैं की ना लवां, पिंड सी हां। संगतां कहण लगियां, ज्ञानी जी पादरों दी संगरांद है, तुसी अज महीने दी कथा करो। मैं कि चलो जिवें तुहाडा हुक्म। हुण बादलों दे महीने दे भा दोए दो भा, कदी मीह पै गया कदी करड़ी धुप निकल आई, कदी ठंड हो गई कदी गर्मी हो गई, भा दोए। बहुते मनुख भादों की तरह आउंदे ने, कदी क्रोधी हो गए कदी शांतमई हो गए, कदी दानी हो गए कदी बेईमान हो गए। भा दोए, पादरों की तरह आउंदे ने, भा दोए, दो पासे चलना। कदी सत्संग दे च बैठे कदी कुसंगत करनी, भा दोए। भा दोए भरम भुलाणिया, दूजे लगा एत लख सिंगार बनाया, कारज नाए पा दो। पा जो दो परम दिच भुलेखे च। हुण इसे शब्द दे च एक पंक्ति है, हथ मरोड़े तन कपे स्याऊ होआ सेत। इन्हां पंक्तियां ते मैं 40 मिनट लाए ते 20 मिनट मैं बाकी सारियां पंक्तियां ते लाए। हथ मरोड़े, जैसे प्राण निकलते ने, आखिरी प्राण नाभी दे चौंदा जैसे निकलता है तो मुठियां बंद होंदियां, तन ते कंबड़ी छिड़दी है, दंदियां वजदियां ने। हथ मरोड़े तन कपे स्याऊ होआ सेत। जिन्हें इस संबंध च मैनू प्रमाण मिले, व्याख्या मिली, मैं 40 मिनटे का खुलासा किया। कंठे च मैं कथा की थी, जो बाहर आया तो कुछ बीबिया ने ते कुछ वीर ने कह लिया, कहन लगे ज्ञानी जी हद हो गई, संग्राम का भागा भरा दिहाड़ा सी, मौत दियां गल्लां सुना के सत्यानाश कर छड़िया। मैं भागा भरा दिहाड़िया सी, ते मैं कहा हुण मैनू ये नहीं पता सी कि तुसी रब दे मार्ग ते चलण वाले नहीं हो। रब दे मार्ग ते कोई रब दे ज्ञान करके नहीं चलदा, मौत दे ज्ञान करके चलदा। पहला मरण कबूल, जीवन की छड़ास, ओए सबन की रहने का तो आओ हमारे पास। हाफिज कहिंदा की करा मैं, कुरान शरीफ एक पासे सुट देना, तस्बीह एक पासे रख देना, मुसल्ला एक पासे रख देना, ते कहना चलो अज नहीं नमाज पढ़नी, अज फजर दे वेले नहीं उठना, अमृत वेले नहीं उठना, अज मैं वजू भी नहीं साजना, अज मैं कुरान की तलावत भी नहीं करनी, पाठ भी नहीं करना, एक दिन खुदा रेस्ट करांगे, आराम करांगे। कहिंदा जरस फरियाद मींदारद कर बरबंदेद महमला, मौत दा घड़ियाल वज पैंदा है, मौत याद आ जाती है, किधरे रस्ते च ना रह जावा। तो फिर हाफिज कहिंदे ने मैं सुट्टी हुई एक पासे कुरान शरीफ फिर चुक लैंदा, पाठ करदा, मैं फिर मुसल्ला विछांदा, नमाज पढ़दा, मैं फिर तस्बीह लभ लैंदा ते अल्लाह हो जपदा, फिर करदा, मौत याद आ जाती। अगे कहिंदा है शबे तारीक बीमे मौज गर्दा बेचुनी आयल, कुजादा निंदे हाले मां सुबक सारा ने साहिला। कहिंदा है मैं चलदा पिया हनेरे दिच, हनेरे च जो कुछ करदा पिया दी मैनू समझ कोई नहीं, ਅਤੇ ਜਿਹਦੇ ਵਾਸਤੇ ਕਰਦਾ ਪਿਆ ਉਹਦੀ ਵੀ ਸਮਝ ਕੋਈ ਨਹੀਂ, ਨਾ ਖੁਦਾ ਦਾ ਪਤਾ ਨਾ ਖੁਦਾ ਦੇ ਰਸਤੇ ਦਾ ਪਤਾ। ਬਹੁਤ ਵੱਡੀ ਗੱਲ ਹੈ। ਮੈਂ ਅਰਜ਼ ਕਰਾਂ, ਇਹ ਈਰਾਨ ਦਾ ਸਭ ਤੋਂ ਵੱਡਾ ਫਕੀਰ ਹੈ। ਇਹਨੂੰ ਆਲਮ ਫਾਜ਼ਲ ਮੰਨਦੇ ਨੇ, ਜੈਸੇ ਸਿੱਖ ਜਗਤ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਵੇਦ ਵਿਆਸ ਕਰਕੇ ਮੰਨੇ ਜਾਂਦੇ ਨੇ, ਮਹਾਨ ਵਿਦਵਾਨ ਅਤੇ ਦਾਰਸ਼ਨਿਕ ਮੰਨੇ ਜਾਂਦੇ ਨੇ ਇਸਲਾਮੀ ਜਗਤ ਵਿੱਚ, ਈਰਾਨ ਵਿੱਚ ਹਾਫਿਜ਼ ਮਹਾਨ ਆਲਮ ਫਾਜ਼ਲ ਮੰਨਿਆ ਜਾਂਦਾ। ਔਰ ਗਜ਼ਬ ਦੀ ਗੱਲ ਮੈਂ ਦੇਖੀ, ਉਹਦੀ ਕਬਰ ਸੋਨੇ ਦੀ ਬਣਾਈ, ਉਹਦਾ ਮਕਬਰਾ ਕੱਚ ਦਾ ਬਣਾਇਆ ਹੈ, ਕੱਚ ਨੂੰ ਢਾਲ ਕੇ ਬਣਾਇਆ। ਸ਼ਿਰਾਜ਼ ਵਿੱਚ ਕਹਿੰਦਾ, ਸ਼ਬੇ ਤਾਰੀਖ ਨਾ ਮੈਨੂੰ ਖੁਦਾ ਦਾ ਪਤਾ ਹੈ ਨਾ ਖੁਦਾ ਦੇ ਰਸਤੇ ਦਾ ਪਤਾ ਹੈ, ਫਿਰ ਵੀ ਚੱਲ ਪਿਆ, ਅੰਧੇਰਾ ਹੈ, ਅੰਧੇਰੇ 'ਚ ਚੱਲ ਪਿਆ। ਹੁਣ ਰਸਤਾ ਦਿਖਾਏ ਵੀ ਨਾ ਦੇਵੇ ਤਾਂ ਚੱਲਣਾ, ਨਮਾਜ਼ ਕਿਉਂ ਪੜ੍ਹਨੀ ਹੈ ਕੁਛ ਵੀ ਨਹੀਂ ਪਤਾ, ਅੱਲਾ ਹੋ ਕਿਉਂ ਕਰਨਾ ਹੈ ਕੁਛ ਵੀ ਨਹੀਂ ਪਤਾ, ਅੱਲਾ ਦਾ ਵੀ ਨਹੀਂ ਪਤਾ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚਮਨੀ ਆਇਲ, ਅਤੇ ਮੈਂ ਰਸਤੇ ਵਿੱਚ ਦਰਿਆ ਵਿੱਚ ਘੁੰਮਣ ਘੇਰੇ 'ਚ ਵੀ ਫਸ ਗਿਆ, ਅੰਧੇਰੇ 'ਚ। ਗਰਦਾਬ, ਜਿੱਥੇ ਆਪ ਗਰਦਿਸ਼ ਕਰੇ ਉਹਨੂੰ ਕਹਿੰਦੇ ਨੇ ਗਰਦਾਬ, ਜਿੱਥੇ ਪਾਣੀ ਘੁੰਮਣ ਲੱਗ ਪਵੇ ਉਹਨੂੰ ਫਾਰਸੀ 'ਚ ਕਹਿੰਦੇ ਨੇ ਗਰਦਾਬ, ਅਸੀਂ ਘੁੰਮਣ ਘੇਰੀ ਕਹਿੰਦੇ। ਸ਼ਬੇ ਤਾਰੀਖ ਬੀਮੇ ਮੌਜ ਗਰਦਾ ਬੇਚੁਨੀ ਆਇਲ, ਮੈਂ ਤਾਂ ਗਰਦਿਸ਼ ਦੇ 'ਚ ਫਸ ਗਿਆ, ਘੁੰਮਣ ਘੇਰੀ 'ਚ ਫਸ ਗਿਆ। ਘੁੰਮਣ ਘੇਰੀ ਮੋਹ ਦੀ ਹੈ, ਘੁੰਮਣ ਘੇਰੀ ਲੋਭ ਦੀ ਹੈ, ਬੰਦਾ ਫਸ ਜਾਏ ਨਿਕਲਦਾ ਹੀ ਨਹੀਂ, ਕਿੱਥੇ ਨਿਕਲਦਾ, ਜਨਮ ਤੋਂ ਲੈ ਕੇ ਮਰਨ ਤੱਕ ਫਸਿਆ ਹੀ ਰਹਿੰਦਾ। ਪਤਾ ਘੁੰਮਣ ਘੇਰੀ 'ਚ ਜੀਵਦਾ ਜਾਗਦਾ, ਜਦ ਮਨੁੱਖ ਫਸ ਜਾਏ ਅਤੇ ਜਦ ਮਰ ਜਾਂਦਾ ਲਾਸ਼ ਬਾਹਰ ਆ ਜਾਂਦੀ ਹੈ, ਲਾਸ਼ ਘੁੰਮਣ ਘੇਰੀ 'ਚ ਨਹੀਂ ਆਉਂਦੀ, ਘੁੰਮਣ ਘੇਰੀ ਮੁਰਦੇ ਨੂੰ ਬਾਹਰ ਕੱਢ ਦਿੰਦੀ ਹੈ। ਇਸ ਦਾ ਮੈਨੂੰ ਇਸ ਵਾਸਤੇ ਗਿਆਨ ਹੈ ਕਿ ਦਾਸ ਪਿੱਛੇ ਜਿਸ ਇਲਾਕੇ ਦਾ ਰਹਿਣ ਵਾਲਾ ਹੈ, ਸ਼ਹਿਰ ਦੇ ਕੋਲੋਂ ਹੀ ਦਰਿਆ ਵਗਦਾ ਸੀ, ਦਰਿਆ ਟੋਚੀ ਗੰਬੀਲਾ ਕਰਕੇ ਅੱਗੇ ਚੱਲ ਕੇ ਉਹ ਸਿੰਧ ਦੇ 'ਚ ਮਿਲ ਜਾਂਦਾ ਸੀ, ਅਤੇ ਦਰਿਆਵਾਂ ਦੇ ਕੰਢੇ 'ਤੇ ਰਹਿਣ ਵਾਲੇ ਤੈਰਨਾ ਸਿੱਖ ਜਾਂਦੇ, ਉੱਥੇ ਹੀ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਅਤੇ ਤੈਰਨਾ ਆ ਗਿਆ ਸੀ। ਸਾਨੂੰ ਸਮਝਾਇਆ ਗਿਆ ਸੀ ਜਿੱਥੇ ਜ ਪਾਣੀ ਘੁੰਮ ਰਿਹਾ ਹੋਵੇ ਭੁੱਲ ਕੇ ਨਾ ਜਾਇਓ, ਫਿਰ ਜਦੋਂ ਸਵਾਸ ਨਿਕਲਣਗੇ ਤਾਂ ਘੁੰਮਣ ਘੇਰੀ 'ਚੋਂ ਨਿਕਲੋਗੇ, ਉਸ ਤੋਂ ਪਹਿਲੇ ਨਹੀਂ। ਘੁੰਮਣ ਘੇਰੀ ਕਾਲ ਦਾ ਰੂਪ ਸੀ, ਘੁੰਮਣ ਘੇਰੀ ਮੌਤ ਦਾ ਰੂਪ ਸੀ। ਹਰ ਬੰਦਾ ਦੇਖ ਲੈਂਦਾ ਸੀ ਜਿੱਥੇ ਘੁੰਮਣ ਘੇਰੀ ਉੱਥੇ ਨਾਣਾ ਹੀ ਨਹੀਂ, ਉੱਥੇ ਜਾਣਾ ਹੀ ਨਹੀਂ। ਉਸ ਦਰਿਆ ਦੇ 'ਚ 5-6-7 ਫੁੱਟ ਪਾਣੀ ਰਹਿੰਦਾ ਸੀ, ਜ਼ਿਆਦਾ ਨਹੀਂ, ਕਿਨਾਰੇ 'ਤੇ 3-4 ਫੁੱਟ ਆਉਂਦਾ ਸੀ। ਫਿਰ ਵੀ ਬਰਖਾ ਦੇ ਦਿਨਾਂ 'ਚ ਘੁੰਮਣ ਘੇਰੀਆਂ ਬਣਦੀਆਂ ਸਨ। ਇਹ ਖਾਸ ਸਿੱਖਿਆ ਦਿੱਤੀ ਜਾਂਦੀ ਸੀ, ਕੋਈ ਵੀ ਉੱਧਰ ਨਾ ਜਾਵੇ ਜਿੱਧਰ ਪਾਣੀ ਘੁੰਮ ਰਿਹਾ, ਅਗਰ ਫਸ ਗਿਆ ਨਿਕਲ ਨਹੀਂ ਸਕੇਗਾ, ਉਦੋਂ ਨਿਕਲੇਗਾ ਜਦ ਮੁਰਦਾ, ਸਵਾਸ ਨਿਕਲ ਜਾਣਗੇ ਤਾਂ ਸਰੀਰ ਨਿਕਲੇਗਾ। ਹੈਰਾਨਗੀ ਦੀ ਗੱਲ, ਇਸ ਘੁੰਮਣ ਘੇਰੀ ਨੂੰ ਜੀਵਦੇ ਜਾਗਦੇ ਮਨੁੱਖ ਨਾਲ ਵੈਰ, ਮੁਰਦੇ ਨਾਲ ਵੈਰ ਨਹੀਂ, ਮੁਰਦੇ ਤੈਰਦੇ ਨੇ ਜ਼ਿੰਦਾ ਡੁੱਬਦੇ ਨੇ। ਜ਼ਿੰਦਾ ਮਨੁੱਖ ਜਿਹੜਾ ਡੁੱਬ ਜਾਂਦਾ ਹੈ ਕਰਕੇ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਤਵਾਜ਼ਨ ਦੇ ਖੋਂਦਿਆਂ ਡੁੱਬ ਜਾਂਦਾ ਹੈ। ਸੰਸਾਰ ਵੀ ਨਹੀਂ ਡੋਬਦਾ, ਪਰਿਵਾਰ ਵੀ ਨਹੀਂ ਡੋਬਦਾ, ਰਾਜਨੀਤੀ ਵੀ ਨਹੀਂ ਡੋਬਦੀ, ਧਨ ਸੰਪਦਾ ਵੀ ਨਹੀਂ ਡੋਬਦੀ, ਮਨੁੱਖ ਆਪਣਾ ਤਵਾਜ਼ਨ ਖੋ ਬੈਠਦਾ ਹੈ, ਇਤਨਾ ਲੋਭੀ ਹੋ ਜਾਂਦਾ ਬੈਲੈਂਸ ਵਿਗੜ ਜਾਂਦਾ, ਇਤਨਾ ਹੰਕਾਰੀ ਹੋ ਜਾਂਦਾ ਬੈਲੈਂਸ ਵਿਗੜ, ਇਤਨਾ ਕਾਮੀ ਹੋ ਜਾਂਦਾ ਬੈਲੈਂਸ ਵਿਗੜ ਜਾਂਦਾ, ਡੁੱਬ ਜਾਂਦਾ, ਗਰਕ ਹੋ ਜਾਂਦਾ। ਹਾਫਿਜ਼ ਕਹਿੰਦਾ, ਮੈਂ ਘੁੰਮਣ ਘੇਰੇ 'ਚ ਵੀ ਫਸ ਗਿਆ, ਸ਼ਬੇ ਤਾਰੀ ਬੀਮੇ ਮੌਜ, ਮੌਜ ਕਹਿੰਦੇ ਨੇ ਲਹਿਰਾਂ, ਬੜੀਆਂ ਉੱਚੀਆਂ ਉੱਚੀਆਂ ਲਹਿਰਾਂ, ਲੋਭ ਲਹਿਰ ਅਤ ਨੀਝਰ ਬਾਜੇ ਕਾਇਆ ਡੂਬੇ ਕੇਸਵ, ਭਗਤ ਨਾਮ
ਲਹਿਰ ਨੂੰ ਫਾਰਸੀ ਵਿੱਚ ਮੌਜ ਕਹਿੰਦੇ ਨੇ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚੁਣੀ ਆ, ਚੱਲ ਰਿਹਾ ਮੇਰੀ ਜ਼ਿੰਦਗੀ 'ਚ ਦਿਨ ਨਹੀਂ ਸ਼ਬ ਰਾਤ ਹੈ, ਅੰਧੇਰ ਹੈ, ਨੇਰਾ ਅੰਧੇਰਾ ਹੀ ਨਹੀਂ, ਉੱਚੀਆਂ ਉੱਚੀਆਂ ਲਹਿਰਾਂ ਨੇ, ਨੇਰੀਆਂ ਲਹਿਰਾਂ ਹੀ ਨਹੀਂ ਘੁੰਮਣ ਘੇਰੀ ਹੈ ਜਿਹਦੇ 'ਚ ਮੈਂ ਫਸ ਗਿਆ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚੁਣੀ ਆਏ, ਖੁਜਾ ਦਾ ਨਿੰਦੇ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲ ਆ, ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਇਸ ਰਸਤੇ 'ਤੇ ਕਦੀ ਚਲੇ ਹੀ ਨਹੀਂ, ਕਦੀ ਖੁਦਾ ਖੁਦਾ ਜਪਿਆ ਹੀ ਨਹੀਂ, ਕਦੀ ਬੰਦਗੀ ਕੀਤੀ ਨਹੀਂ, ਕਦੀ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ, ਕਦੀ ਸਤਸੰਗ ਕੀਤਾ ਹੀ ਨਹੀਂ, ਕਦੀ ਜਪ ਤਪ ਕੀਤਾ ਹੀ ਨਹੀਂ। ਇਹ ਕਹਿੰਦੇ ਉਹ ਬੰਦੇ ਮੇਰਾ ਹਾਲ ਕੀ ਜਾਣਨ, ਉਹਨਾਂ ਨੂੰ ਕੀ ਪਤਾ। ਮਹਾਨ ਦਾਰਸ਼ਨਿਕ ਉਹ ਗੁਜ਼ਰੇ ਪ੍ਰਿੰਸੀਪਲ ਗੰਗਾ ਸਿੰਘ ਜੀ, ਆਪਦੀ ਗਿਆਤ ਲਈ ਅਰਜ਼ ਕਰਾਂ, ਉਹਨਾਂ ਨੇ ਸੂਫੀ ਕਲਾਮ ਦਾ ਪੰਜਾਬੀ ਅਨੁਵਾਦ ਕੀਤਾ ਸੀ ਔਰ ਨਜ਼ਮ ਦੇ 'ਚ ਕੀਤਾ ਸੀ, ਨਜ਼ਮ ਦੇ 'ਚ। ਨੰਦ ਲਾਲ ਅਤੇ ਸੂਫੀ ਕਲਾਮ ਨੂੰ ਪੜ੍ਹਦੇ ਸਨ, ਮੈਨੂੰ ਯਾਦ ਹੈ ਝੂਮ ਉੱਠਦੇ ਸਨ ਕਈ ਦਫ਼ਾ। ਸੰਤ ਨੇਚਲ ਸਿੰਘ ਜੀ ਉਹਨਾਂ ਦਿਨਾਂ 'ਚ ਹੁੰਦੇ ਸਨ, ਸਾਨੂੰ ਦੋਹਾਂ ਨੂੰ ਬੁਲਾ ਲੈਂਦੇ ਸਨ ਅਤੇ ਮੈਨੂੰ ਵੀ ਖੁਸ਼ੀ ਹੁੰਦੀ ਸੀ ਬਹੁਤ ਉਹਨਾਂ ਨੂੰ ਸੁਣ ਕੇ। ਉਹ ਉਦੋਂ ਬਜ਼ੁਰਗ ਸਨ, ਮੈਂ ਅਜੇ ਬਚਪਨੇ ਨੂੰ ਪਾਰ ਕੀਤਾ ਸੀ, ਮੇਰੇ ਨਾਲ ਪਿਆਰ ਵੀ ਬੜਾ ਕਰਦੇ ਸੀ ਔਰ ਵਿਚਾਰ ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਨਿਕਲਦੇ ਸਨ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ। ਉਹਨਾਂ ਨੇ ਇਸ ਨਜ਼ਮ ਦਾ ਅਨੁਵਾਦ ਕੀਤਾ, ਧਿਆਨ ਨਾਲ ਸੁਣਨਾ ਆਖਰੀ ਪੰਕਤੀਆਂ ਦਾ, ਇਹ ਮੈਨੂੰ ਯਾਦ ਨੇ ਤੁਹਾਨੂੰ ਸੁਣਾਉਣਾ। ਰਾਤ ਹਨੇਰੀ ਘੁੰਮਣ ਘੇਰੀ ਪਾਣੀ ਠਾਠਾਂ ਮਾਰੇ, ਪਰ ਉਹ ਕੀ ਜਾਣਨ ਹਾਲ ਅਸਾਡਾ ਜੋ ਰਹਿੰਦੇ ਨਦੀ ਕਿਨਾਰੇ। ਸ਼ਬੇ ਤਾਰੀਕ ਬੀਮੇ ਮੌਜ ਗਰਦਾ ਬੇਚੁਣੀ ਆਏ, ਕੁਜਾਦਾ ਨਿੰਦੇ ਹਾਲੇ ਮਾਂ ਸੁਬਕ ਸਾਰਾਨੇ ਸਾਹਿਲ ਆ। ਕਿਉਂਕਿ ਅਰਬੀ ਫਾਰਸੀ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਮਹਾਨ ਪੰਡਿਤ ਸਨ, ਬਹੁਤ ਸਿਆਣੇ ਸਨ, ਸੂਝਵਾਨ ਸਨ, ਪੰਜਾਬੀ ਅਨੁਵਾਦ ਕੀਤਾ। ਹੁਣ ਇਸ ਨਜ਼ਮ ਨੂੰ, ਹਾਫਜ਼ ਦੀ ਇਸ ਰਮਜ਼ ਨੂੰ ਨੰਦ ਲਾਲ ਜਿਵੇਂ ਖੋਲਦੇ ਨੇ, ਆਪ ਧਿਆਨ ਨਾਲ ਸੁਣਨਾ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਹਾਫਿਜ਼ ਦੀ ਰੱਖਾਂਗਾ ਅਤੇ ਇੱਕ ਨੰਦ ਲਾਲ ਦੀ। ਜਿਹੜੇ ਕੋਈ ਥੋੜ੍ਹੀ ਜਿਹੀ ਸ਼ਾਇਰੀ ਦੀ ਮਸ ਰੱਖਦੇ ਹੋਣਗੇ, ਕਵਿਤਾ ਨੂੰ ਸਮਝਦੇ ਹੋਣਗੇ, ਇੱਕਦਮ ਸਮਝ ਜਾਣਗੇ ਕਾਫੀਆ ਰਦੇਵ ਸ਼ੈਲੀ ਸ਼ਬਦਾਵਲੀ ਇੱਕ ਹੋਈ। ਇਸ ਤਰ੍ਹਾਂ ਜਿਵੇਂ ਬਾਬਾ ਫਰੀਦ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਬਦ ਦੀ ਸ਼ੈਲੀ ਸ਼ਬਦਾਵਲੀ ਕਾਫੀਆ ਅਤੇ ਰਦੇਵ ਇੱਕ ਹੋਈ। ਹਾਫਿਜ ਦਾ ਪਹਿਲਾ ਬੋਲ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ। ਭਾਈ ਸਾਹਿਬ ਭਾਈ ਨੰਦ ਲਾਲ, ਮਰਾਦਰ ਮੰਜ਼ਲੇ ਜਾਣਾ ਅਮਾ ਐਸ਼ੋ ਅਮਾ ਸ਼ਾਦੀ। ਭਾਈ ਸਾਹਿਬ ਭਾਈ ਨੰਦ ਲਾਲ, ਹਾਫਿਜ਼ ਕਹਿੰਦੇ ਨੇ, ਐ ਖੁਦਾ ਮੈਂ ਤੇਰੇ ਰਸਤੇ 'ਤੇ ਚੱਲ ਤੇ ਪਿਆ, ਨਿਤ ਦੀਆਂ ਔਕੜਾਂ, ਨਿਤ ਦੀਆਂ ਮੁਸ਼ਕਲਾਂ, ਨਿੱਤ ਦੀਆਂ ਸਮੱਸਿਆਵਾਂ, ਨਿੱਤ ਦੀ ਪਰੇਸ਼ਾਨੀ, ਰੋਜ਼ ਰੋਜ਼ ਦੀ ਪਰੇਸ਼ਾਨੀ। ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ, ਦੋਵੇਂ ਪੰਕਤੀਆਂ ਧਿਆਨ ਨਾਲ ਸੁਣਨਾ। ਹਾਫਿਸ, ਮਰਾਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ। ਹਾਫਿਸ, ਮਰਾਦਰ ਮੰਜ਼ਲੇ ਜਾਣਾ ਅਮਾ ਐਸ਼ੋ ਅਮਾ ਸ਼ਾਦੀ। ਨੰਦ ਲਾਲ, ਹੈ ਹਾਫਿਜ਼, ਅਸੀਂ ਜਿਸ ਮਾਰਗ 'ਤੇ ਚੱਲਿਆ, ਨਿੱਤ ਦਾ ਆਨੰਦ, ਨਿੱਤ ਦਾ ਖੇਡ, ਨਿੱਤ ਦੀਆਂ ਖੁਸ਼ੀ, ਨਿੱਤ ਦਾ ਰਸ, ਤੇਰੇ ਲਈ ਨਮਾਜ਼ ਪੜ੍ਹਨਾ ਮੁਸੀਬਤ, ਸਾਡੇ ਲਈ ਪਾਠ ਕਰਨਾ ਆਨੰਦ, ਤੇਰੇ ਲਈ ਕੁਰਾਨ ਦੀ ਤਲਾਵਤ ਕਰਨੀ ਇੱਕ ਸਮੱਸਿਆ, ਸਾਡੇ ਲਈ ਵਾਹਿਗੁਰੂ ਵਾਹਿਗੁਰੂ ਕਰਨਾ ਇੱਕ ਮਹਾਰਸ, ਤੇਰੇ ਲਈ ਤਸਬੀਹ ਫੇਰਨੀ ਇੱਕ ਸਮੱਸਿਆ, ਇੱਕ ਮੁਸੀਬਤ, ਇੱਕ ਉਲਝਣ, ਇੱਕ ਬੋਝ, ਸਾਡੇ ਲਈ ਵਾਹਿਗੁਰੂ ਵਾਹਿਗੁਰੂ ਕਰਨਾ ਮਹਾਂ ਆਨੰਦ ਮਹਾਂ ਖੇਡ। ਮਰਾ ਦਰ ਮੰਜ਼ਲੇ ਜਾਣਾ ਹਮਾਂ ਐਸ਼ੋ ਹਮਾਂ ਸ਼ਾਦੀ। ਦੂਸਰੀ ਪੰਕਤੀ ਹਾਫਿਜ਼ ਦੀ, ਜਰਸ ਫਰਿਆਦ ਮੈਂ ਦਾਰਦ ਕੇ ਬਰਬੰਦੇ ਦ ਮਹਿਮਲਾ, ਮੌਤ ਦਾ ਘੜਿਆਲ ਵੱਜ ਪੈਂਦਾ ਫਿਰ ਮੈਂ ਤਸਬੀ ਚੁੱਕ ਲੈਂਦਾ, ਫਿਰ ਮੈਂ ਕੁਰਾਨ ਸ਼ਰੀਫ ਚੁੱਕ ਲੈਂਦਾ, ਫਿਰ ਮੈਂ ਨਮਾਜ਼ ਪੜ੍ਹਨ ਲੱਗ ਪੈਂਦਾ। ਮੌਤ ਯਾਦ ਆ ਜਾਂਦੀ ਹੈ ਅਤੇ ਮੌਤ ਧੱਕਾ ਮਾਰਦੀ ਹੈ ਰੱਬ ਦੇ ਮਾਰਗ 'ਤੇ ਚੱਲ ਪੈਂਦਾ ਹਾਫਿਸ। ਹੁਣ ਇਹਦੇ ਸਾਹਮਣੇ ਜੋ ਨੰਦ ਲਾਲ ਕਹਿੰਦੇ ਨੇ, ਇਹ ਵੀ ਧਿਆਨ ਨਾਲ ਸੁਣਨਾ। ਹਾਫਿਸ, ਜਰਸ ਪਰ ਯਾਦ ਮੈਂ ਦਾਰਦ ਕੇ ਬਰਬੰਦੇ ਦ ਮਹਿਮਲਾ। ਭਾਈ ਸਾਹਿਬ ਭਾਈ ਨੰਦ ਲਾਲ, ਜਰਸ ਬੇਹੂਦਾ ਮੈਂ ਨਾਲਦ ਕੁਜਾ ਬੰਦੇ ਮ ਮਹਿਮਲਾ। ਭਾਈ ਸਾਹਿਬ ਭਾਈ ਨੰਦ ਲਾਲ, ਇਹ ਮੌਤ ਦਾ ਘੜਿਆਲ ਐਵੇਂ ਬੇਹੂਦਾ ਪਿਆ ਬੋਲਦਾ, ਅਸੀਂ ਤਾਂ ਸਮਾਨ ਖਲੇਰਿਆ ਹੀ ਨਹੀਂ, ਬੰਨ ਕੇ ਹੀ ਰੱਖੇ, ਸਾਡੇ ਨਿਸ਼ਚਰ ਨੇ ਦਿੱਤਿਆ, ਅਸੀਂ ਤਾਂ ਕਚਾਵੇ ਲੱਦ ਕੇ ਰੱਖੇ ਹੋਏ ਨੇ। ਮੌਤ ਕੱਲ੍ਹ ਆਉਂਦੀ ਭਾਵੇਂ ਅੱਜ ਆ ਜਾਏ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾ। ਧਿਆਨ ਨਾਲ ਸੁਣਦੇ ਜਾਣਾ, ਕਾਫੀ ਆ ਰਦੀਪ ਸ਼ੈਲੀ ਸ਼ਬਦਾਵਲੀ ਇੱਕੋ ਹੀ ਇੱਕੋ ਹੀ। ਇਹ ਪਤਾ ਨਹੀਂ ਕਈ ਦਾ ਗੁਸਤਾਖੀ ਮਾਫ ਕਹਿ ਦਿੰਦੇ ਨੇ, ਗਿਆਨੀ ਜੀ ਕਿੱਥੋਂ ਮੁਸਲਮਾਨਾਂ ਦਾ ਕਲਾਮ ਲੈ ਆਉਂਦੇ ਇਹ ਫਾਰਸੀ, ਅਤੇ ਮੈਂ ਕਿਹਾ ਜਾਬ ਸਾਹਿਬ ਤਾਂ ਅੱਧਾ ਫਾਰਸੀ ਹੈ, ਖਾਲਸਾ ਲਫਜ਼ ਵੀ ਫਾਰਸੀ ਹੈ, ਜਿਹੜਾ ਕੌਮੀ ਸਾਡਾ ਨਾਮ ਹੈ ਨਾ ਖਾਲਸਾ, ਇਹ ਵੀ ਫਾਰਸੀ ਹੈ। ਅਰਦਾਸ ਅਰਜ਼ੇ ਦਾਸ, ਹੱਥ ਜੋੜ ਕੇ ਅਰਜ਼ੋਈ ਕਰਨੀ, ਇਹ ਵੀ ਫਾਰਸੀ ਹੈ। ਨੰਦ ਲਾਲ ਦੀ ਸਾਰੀ ਬਾਣੀ ਫਾਰਸੀ 'ਚ, ਕਿਹੜੇ ਚੱਕਰਾਂ 'ਚ ਪਏ ਵੇਖਿਆ ਕਰੋ, ਕਿਹੜੀ ਥਾਲੀ ਵਿੱਚ ਮੋਤੀ ਨੇ ਹੀਰੇ ਨੇ, ਥਾਲੀ ਨਾ ਵੇਖਿਆ ਕਰੋ ਮੋਤੀਆਂ ਨੂੰ ਵੇਖਿਆ। ਕੀ ਫਾਰਸੀ ਨੂੰ ਵੇਖਣਾ ਅਤੇ ਸੰਸਕ੍ਰਿਤ ਨੂੰ ਵੇਖਣਾ ਅਤੇ ਹਿੰਦੀ ਅਤੇ ਪੰਜਾਬੀ ਨੂੰ ਵੇਖਣਾ? ਦਰਅਸਲ ਅਗਰ ਮੋਤੀ ਕਿਸੇ ਨੂੰ ਭੇਟ ਕਰਨੇ ਨੇ ਤਾਂ ਪੰਜਾਬੀ 'ਚ ਵੀ ਕੀਤੇ ਜਾ ਸਕਦੇ ਨੇ, ਫਾਰਸੀ 'ਚ ਵੀ ਕੀਤੇ ਜਾ ਸਕਦੇ ਨੇ, ਸੰਸਕ੍ਰਿਤ ਅਤੇ ਹਿੰਦੀ ਵਿੱਚ ਵੀ ਕੀਤੇ ਜਾ ਸਕਦੇ। ਇਹਦੇ 'ਚ ਭਾਸ਼ਾ ਦਾ ਕੀ ਕਸੂਰ, ਭਾਂਡੇ ਨੇ ਹੈ ਮੁਖਤਸਰ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਜਰਸ ਬੇਹੂਦਾ ਮੇ ਨਾਲ, ਐਵੇਂ ਫਿਜ਼ੂਲ ਮੌਤ ਦਾ ਨਗਾਰਾ ਵੱਜਦਾ ਪਿਆ, ਫਿਜ਼ੂਲ ਵੱਜਦਾ ਪਿਆ। ਹਾਫਿਜ਼ ਕਹਿੰਦੇ ਨੇ, ਸ਼ਬੇ ਤਾਰੀ ਬੀਮੇ ਮੌਜ ਗਰਦਾ ਵੇਚੋ ਨਹੀਂ। ਰਾਤ ਹਨੇਰੀ ਹੈ, ਹਨੇਰੇ 'ਚ ਚੱਲਦਾ ਪਿਆ, ਸਮਝ ਮੈਨੂੰ ਕੁਛ ਵੀ ਨਹੀਂ, ਅਤੇ ਜਿਸ ਦੀ ਤਰਫ ਮੈਂ ਚੱਲਦਾ ਪਿਆ ਉਹਦਾ ਵੀ ਮੈਨੂੰ ਕੋਈ ਪਤਾ ਨਹੀਂ ਖੁਦਾ ਕੀ ਹੈ, ਅਤੇ ਜਿਸ ਰਸਤੇ 'ਤੇ ਮੈਂ ਚੱਲਦਾ ਪਿਆ ਹਨੇਰੇ, ਮੇਰੇ ਕੋਲ ਦੀਵਾ ਵੀ ਕੋਈ ਨਹੀਂ, ਰੋਸ਼ਨੀ ਵੀ ਕੋਈ ਨਹੀਂ, ਚੱਲ ਰਿਹਾ ਨਮਾਜ਼ ਪੜ੍ਹ ਰਿਹਾ, ਨਮਾਜ਼ ਦੀ ਸਮਝ ਨਹੀਂ, ਅੱਲਾ ਹੋ ਕਰ ਰਿਹਾ ਇਹਦੀ ਮੈਨੂੰ ਸਮਝ ਨਹੀਂ, ਤਲਾਵਤ ਮੈਂ ਕਰ ਰਿਹਾ ਕੁਰਾਨ ਦੀ ਇਹਦਾ ਮੈਨੂੰ ਬੋਧ ਨਹੀਂ, ਸਭ ਕੁਛ ਮੈਂ ਅੰਧੇਰੇ 'ਚ ਹੀ ਕਰ ਰਿਹਾ। ਸ਼ਬੇ ਤਾਰੀਕ ਬੀਮੇ ਮੌਤ ਗਰਦਾ ਵੇਚ ਨਹੀਂ ਆਇਆ, ਫਿਰ ਮੈਂ ਮੌਜਾਂ ਦੇ 'ਚ ਵੀ ਫਸ ਗਿਆ, ਲਹਿਰਾਂ 'ਚ ਵੀ ਫਸ ਗਿਆ, ਲੋਭ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ, ਅਹੰਕਾਰ ਦੀਆਂ, ਮੇਰਾ ਲਹਿਰਾਂ 'ਚ ਨਹੀਂ ਫਸਿਆ, ਗੁੰਮਣ ਘੇਰੇ 'ਚ ਫਸ ਗਿਆ, ਨਿਕਲ ਨਹੀਂ ਆ, ਗਰਦਾ ਵੇਚ ਨਹੀਂ ਆ। ਚੌਥੀ ਪੰਕਤੀ 'ਚ ਕਹਿੰਦਾ, ਕੁਜਾ ਦਾਨਿੰਦੇ ਹਾਲੇ ਮਾਂ ਸੁਬਕ ਸਾਰਾਂ ਨੇ ਸਾਹਿਲ ਹਾਲ, ਉਹ ਬੰਦੇ ਮੇਰਾ ਹਾਲ ਕੀ ਜਾਣਨ ਜੋ ਇਸ ਰਸਤੇ 'ਤੇ ਕਦੀ ਚਲੇ ਹੀ ਨਹੀਂ। ਹੁਣ ਨੰਦ ਲਾਲ ਨੂੰ ਸੁਣਨਾ ਬੜੇ ਧਿਆਨ ਨਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਆਰੇ ਅਨੰਦ ਭਗਤ, ਜਿਸ ਨੂੰ ਪਿਆਰ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਸਰ ਗਲਵਗੜੀ 'ਚ ਲੈ ਜਾਂਦੇ ਸੀ, ਬਹੁਤਾ ਪਿਆਰ। ਹਾਫਿਜ਼ ਕਹਿੰਦੇ, ਸ਼ਬੇ ਤਾਰੀ ਬੀਮੇ ਮੌਜ ਗਰਦਾ ਵੇ ਚੁਣੇ ਹਾਏ। ਨੰਦ ਲਾਲ ਕਹਿੰਦੇ ਨੇ, ਖੁਦਾ ਹਾਜ਼ਰ ਬਵਦਾਇਨ ਬਬੀ ਦੀ ਦਾਰੇ ਪਾਤਸ਼ਰਾ, ਨਾ ਗਰਦਾ ਬਹੁ ਦਰੋ ਆਇਲ, ਨਾ ਦਰਿਆ ਓ ਨਾ ਸਾਹਿਲ। ਭਾਈ ਸਾਹਿਬ ਕਹਿੰਦੇ ਨੇ, ਤੂੰ ਕਹਿ ਰਿਹਾ ਪਾਰਲਾ ਕੰਡਾ ਮੈਨੂੰ ਦਿਖਾਈ ਨਹੀਂ ਦਿੰਦਾ, ਖੁਦਾ ਦੀ ਮੈਨੂੰ ਸਮਝ ਕੋਈ ਨਹੀਂ। ਨੰਦ ਲਾਲ ਕਹਿੰਦੇ ਨੇ, ਖੁਦਾ ਸਾਡੇ ਨਾਲ ਚੱਲਦਾ, ਸਦਾ ਅੰਗ ਸੰਗੇ ਅਵੰਗ ਅੰਗ ਬਿਬੋਤੇ। ਖੁਦਾ ਹਾਜ਼ਰ ਬਵਾਦਾ ਐਮ ਬਬੀ ਦੀਦਾਰ ਏ ਪਾਕ ਸ਼ਰਾ, ਮੈਂ ਉਹਦਾ ਪਾਕ ਦੀਦਾਰ ਇਹਨਾਂ ਅੱਖਾਂ ਨਾਲ ਕਰ ਰਿਹਾ। ਬਬੀ ਮੈਂ ਦੇਖ ਰਿਹਾ, ਤੂੰ ਕਹਿੰਦੇ ਰਸਤਾ ਦਿਖਾਈ ਨਹੀਂ ਦਿੰਦਾ, ਅੰਧੇਰਾ। ਭਾਈ ਸਾਹਿਬ ਕਹਿੰਦੇ ਅਸੀਂ ਤਾਂ ਦੇਖ ਰਹੇ। ਤੂੰ ਕਹਿੰਦਾ ਪਾਰਲਾ ਕੰਡਾ ਮੰਜ਼ਿਲ ਦਿਖਾਈ ਨਹੀਂ ਦਿੰਦੀ, ਖੁਦਾ ਦਾ ਕੋਈ ਪਤਾ ਨਹੀਂ, ਖੁਦਾ ਸਾਡੇ ਨਾਲ ਚੱਲ ਰਿਹਾ। ਖੁਦਾ ਹਾਜ਼ਰ ਬਵਦਾ ਐਮ ਬਬੀ ਦੀਦਾਰੇ ਪਾਕ ਸ਼ਰਾ, ਨਾ ਗਰਦਾ ਵੋ ਗਰੋ ਆਇਲ, ਨਾ ਦਰਿਆ ਹੋ ਨਾ ਸਾਹਿਲ ਆ। ਤੂੰ ਕਹਿੰਦਾ ਮੈਂ ਲਹਿਰਾਂ 'ਚ ਫਸ ਗਿਆ, ਘੁੰਮਣ ਘੇਰੇ 'ਚ ਫਸ ਗਿਆ, ਮੇਰੇ ਗੁਰੂ ਨੇ ਮੈਨੂੰ ਐਸੇ ਰਸਤੇ 'ਤੇ ਤੋਰਿਆ, ਨਾ ਦਰਿਆ ਹੈ ਨਾ ਲਹਿਰਾਂ ਨੇ ਨਾ ਘੁੰਮਣ ਘੇਰੇ। ਪੈਂਦੀਆਂ ਨੇ ਨਾ ਗਰਦਾ ਵੋ ਗਰਦਾ ਘੁੰਮਣ ਕੇ, ਨਾ ਗਰਦਾ ਵੋ ਦਰੋ ਆਇਲ, ਨਾ ਦਰਿਆ ਹੋ ਨਾ ਸਾਹਿਲ। ਦਰਅਸਲ ਇੱਕ ਸਾਧਕ ਦੀ ਅਵਸਥਾ, ਸਾਧੂ ਦੀ ਅਵਸਥਾ ਨੂੰ, ਉਹ ਕਿਤਨੀ ਵਿਪਤਾ ਚੋਂ ਲੰਘਦਾ, ਸਾਧਨਾ ਕਰਦੇ ਆ ਕਿਤਨੀ ਪੀੜਾ ਚੋਂ ਲੰਘਦਾ, ਉਸਦਾ ਜ਼ਿਕਰ ਕੀਤਾ ਹਾਫਿਜ਼ ਨੇ। ਪਰ ਮੁਰਸ਼ਦ ਨਾ ਲੋਵੇ ਅਤੇ ਸਮਝ ਹੋਵੇ ਅਤੇ ਉਸ ਆਨੰਦ ਦਾ ਜ਼ਿਕਰ ਕੀਤਾ ਹੈ ਨੰਦ ਲਾਲ ਨੇ। ਦੋਹਾਂ ਦੀ ਨਜ਼ਮਾਂ ਸ਼ੈਲੀ ਸ਼ਬਦਾਵਲੀ ਇੱਕ ਹੈ, ਕਾਫੀਆ ਰਦੇਫ ਇੱਕ ਹੈ। ਔਰ ਸਿਰਫ ਇੱਕ ਨਜ਼ਮ ਦੀ ਗੱਲ ਛੱਡੋ, ਸ਼ੇਖ ਸਾਦੀ, ਮੌਲਾਨਾ ਰੋਮ, ਉਮਰ ਖਿਆਮ, ਸ਼ਮਸ ਤਬਰੇਜ਼, ਬਹੁਤ ਸਾਰੇ ਸੂਫੀ ਕਲਾਮਾਂ ਨੂੰ ਨੰਦ ਲਾਲ ਨੇ ਖੋਲਿਆ। ਇਤਨਾ ਮਹਾਨ ਪੰਡਿਤ ਵਿਦਵਾਨ ਔਰ ਇਹ ਬ੍ਰਹਮ ਗਿਆਨੀ ਕਿਸੇ ਹੱਦ ਤੱਕ ਸਿੱਖ ਜਗਤ ਵਿੱਚ ਗੁੰਮਨਾਮ ਹੈ ਔਰ ਗੁੰਮਨਾਮ ਹੁੰਦਾ ਜਾਂਦੇ। ਕੌਣ ਉਹਨਾਂ ਦੀਆਂ ਸੱਤ ਕਿਤਾਬਾਂ ਨੂੰ ਪੜ੍ਹੇ? ਸੱਤ ਕਿਤਾਬਾਂ, ਪਹਿਲੀ ਕਿਤਾਬ ਲਿਖੀ ਸੀ ਭਾਈ ਸਾਹਿਬ ਭਾਈ ਨੰਦ ਲਾਲ ਨੇ ਅਤੇ ਸਤਿਗੁਰ ਨੂੰ ਭੇਟ ਕੀਤੀ, ਮਹਾਰਾਜ ਤੁਹਾਡਾ ਦਿੱਤਾ ਹੋਇਆ ਅਨੁਭਵ, ਤੁਹਾਡੀ ਦਿੱਤੀ ਹੋਈ ਪ੍ਰੇਰਨਾ ਅਤੇ ਗਿਆਨ ਮੈਂ ਕਲਮ ਬੰਦ ਕੀਤਾ ਹੈ ਪਰਸ਼ੀਅਨ ਦੇ ਵਿੱਚ। ਆਪ ਨਜ਼ਰਸਾਨੀ ਕਰੋ, ਇੱਕ ਦੋ ਨਜ਼ਮਾਂ ਆਪ ਪੜ੍ਹੋ। ਨੰਦ ਲਾਲ ਨਾਮ ਕੀ ਰੱਖਿਆ? ਮਹਾਰਾਜ ਮੈਂ ਇਹਦਾ ਨਾਂ ਰੱਖਿਆ ਬੰਦਗੀ। ਸਤਿਗੁਰੂ ਨੇ ਸਿਰਫ ਦੋ ਨਜ਼ਮਾਂ ਹੀ ਪੜ੍ਹੀਆਂ ਨੇ, ਉਹ ਦੋ ਨਜ਼ਮਾਂ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿਸੇ ਵਕਤ। ਸਿਰਫ ਦੋ ਨਜ਼ਮਾਂ ਪੜ੍ਹੀਆਂ। ਨੰਦ ਲਾਲ ਬਹੁਤ ਠੀਕ ਹੈ, ਬਹੁਤ ਠੀਕ ਹੈ, ਪਰ ਤੂੰ ਨਾਮ ਠੀਕ ਨਹੀਂ ਰੱਖਿਆ। ਮਹਾਰਾਜ ਨਾਂ ਤਾਂ ਮੈਂ ਪਵਿੱਤਰ ਜਾਣ ਕੇ ਰੱਖਿਆ, ਬੰਦਗੀ ਨਾਮ। ਅੱਛਾ ਨੰਦ ਲਾਲ, ਕਿਤਾਬ ਤੂੰ ਲਿਖੀ ਹੈ ਨਾ, ਅਤੇ ਆਪਾਂ ਇਸਦਾ ਨਾਮ ਅਸੀਂ ਰੱਖਦੇ ਹਾਂ। ਉੱਪਰ ਲਿਖ ਦਿੱਤਾ ਜ਼ਿੰਦਗੀ ਨਾਮਾ, ਜਿਹੜਾ ਇਸ ਨੂੰ ਪੜ੍ਹੇਗਾ ਉਹਨੂੰ ਰੂਹਾਨੀ ਜ਼ਿੰਦਗੀ ਮਿਲੇਗੀ। ਇਹ ਕਿਤਾਬ ਦੋ ਨਾਵਾਂ ਨਾਲ ਮਿਲਦੀ ਹੈ, ਬੰਦਗੀ ਨਾਮਾ ਉਰਫ ਜ਼ਿੰਦਗੀ। ਬੰਦਗੀ ਨਾਮਾ ਨੰਦ ਲਾਲ ਨੇ ਰੱਖਿਆ, ਜ਼ਿੰਦਗੀ ਨਾਮਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਉਹਨਾਂ ਸੂਫੀਆਂ ਦੀ ਰਮਜ਼ ਨੂੰ ਕਿਵੇਂ ਕਿਵੇਂ ਖੋਲਿਆ ਮੈਂ ਤਾਂ ਪੜ੍ਹ ਕੇ ਦੰਗ ਰਹਿ ਗਿਆ। ਇਰਾਨੀ ਲੋਕਾਂ ਨੇ ਕਿਤਾਬ ਸਿਰ 'ਤੇ ਰੱਖ ਲਈ ਸੀ, ਬਾਰ ਬਾਰ ਚੁੰਮਦੇ ਸਨ ਜਿਵੇਂ ਇਸਲਾਮੀ ਉਹਨਾਂ ਦਾ ਢੰਗ ਹੈ। ਜਦ ਇਹ ਕਿਤਾਬ ਨਗਰ ਕੀਰਤਨ ਵਿੱਚ ਵੰਡੀ ਗਈ, ਇਰਾਨੀ ਮੁਸਲਮਾਨਾਂ ਵਿੱਚ ਇੱਕ ਉੱਦਮ ਕੀਤਾ ਗਿਆ, ਉਪਰਾਲਾ ਕੀਤਾ ਗਿਆ। ਮੈਂ ਇੱਥੇ ਪੜ੍ਹ ਕੇ ਕਿਸੇ ਜ਼ਮਾਨੇ 30-35 ਸਾਲ ਪੁਰਾਣੀ ਗੱਲ ਕਰਦੇ ਹਾਂ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਵੀ ਬੈਠੇ ਸਨ, ਗਿਆਨੀ ਕਿਰਪਾਲ ਸਿੰਘ ਜੀ ਵੀ ਬੈਠੇ ਸਨ, ਕੋਈ 10-20 ਨਜ਼ਮਾਂ ਇਕੱਠੀਆਂ ਹੀ ਮੈਂ ਖੋਲ੍ਹ ਗਿਆ। ਅਤੇ ਗਿਆਨੀ ਕਿਰਪਾਲ ਸਿੰਘ ਜੀ ਫਿਰ ਜਦ ਕਮਰੇ 'ਚ ਆਇਆ ਆਪਣੇ ਕੋਲ, ਕਹਿਣ ਲੱਗੇ ਉਹ ਕਿਤਾਬ ਖੋਲ੍ਹ ਹੈ, ਮੈਂ ਕਹਿੰਦਾ ਦੇ, ਅਤੇ ਮੈਂ ਦੇ ਦਿੱਤੀ। ਕਹਿਣ ਲੱਗੇ ਮੇਰੇ ਕੋਲ ਹੁਣ ਲੈਣੀ ਨਹੀਂ ਅਤੇ ਮੰਗਣੀ ਨਹੀਂ, ਮੈਂ ਦੇਣੀ ਨਹੀਂ। ਮੈਂ ਕਿਸਾ ਤੋਂ ਪੁੱਛਿਆ, ਖੋਲ੍ਹ ਨਹੀਂ ਮੰਗਾਂਗੇ। ਉਹ ਕਿਤਾਬ ਉਹਨਾਂ ਦੂਜੀ ਮੇਰੇ ਵਾਸਤੇ ਆ ਰਹੀ ਹੈ, ਉੱਥੋਂ ਦੀ ਸਿੰਘ ਸਭਾ ਕੋਸ਼ਿਸ਼ ਕਰ ਰਹੀ ਹੈ, ਭੇਜ ਰਹੀ ਹੈ। ਸਾਰੇ ਸੂਫੀਆਂ ਨੂੰ ਖੋਲ੍ਹਿਆ ਭਾਈ ਸਾਹਿਬ ਭਾਈ ਨੰਦ ਲਾਲ। ਇੱਥੇ ਬਾਬਾ ਫਰੀਦ ਦੀ ਰਮਜ਼ ਨੂੰ ਖੋਲ੍ਹ ਰਹੇ ਨੇ ਧੰਨ ਗੁਰੂ ਨਾਨਕ ਦੇਵ ਜੀ। ਮੈਂ ਇਸ ਵਾਸਤੇ ਅਰਜ਼ ਕਰਦਾ, ਇਹ ਪ੍ਰੇਰਨਾ ਨੰਦ ਲਾਲ ਨੇ ਗੁਰੂ ਗ੍ਰੰਥ ਸਾਹਿਬ ਤੋਂ ਲਈ ਹੈ ਵੀ ਸਤਿਗੁਰ ਜੇ ਭਗਤਾਂ ਦੀ ਰਮਜ਼ ਨੂੰ ਖੋਲ੍ਹ ਰਹੇ ਨੇ ਅਤੇ ਆਪਾਂ ਸੂਫੀਆਂ ਦੀ ਰਮਜ਼ ਨੂੰ ਖੋਲ੍ਹੇ। ਉਹਨਾਂ ਨੇ ਫਿਰ ਸੂਫੀਆਂ ਦੀ ਰਮਜ਼ ਨੂੰ ਜੋ ਹੈ ਖੋਲ੍ਹਿਆ। ਬਾਬਾ ਫਰੀਦ ਕਹਿੰਦੇ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰ ਵਰ ਜਬ ਉਛਲੇ ਤਬ ਕਰਨ ਦੁਹੇਲਾ। ਇਹ ਸਵਾਸ ਸਹਿਜੇ ਚੱਲ ਰਹੇ ਨੇ, ਸੁਭਾਵਿਕ ਚੱਲ ਰਹੇ ਨੇ, ਆਪਣੀ ਗਤੀ ਨਾਲ ਚੱਲ ਰਹੇ ਨੇ, ਪਰ ਜਦ ਅੰਤਿਮ ਸਮਾਂ ਆਉਂਦਾ ਅਤੇ ਸਵਾਸ ਨਿਕਲਦੇ ਨੇ ਫਿਰ ਉਛਾਲ ਆ ਜਾਂਦੀ, ਫਿਰ ਗਤੀ ਵਿੱਚ ਤੇਜ਼ੀ ਆ ਜਾਂਦੀ, ਫਿਰ ਤੂਫਾਨ ਆ ਜਾਂਦਾ। ਬਾਬਾ ਫਰੀਦ ਕਹਿੰਦੇ ਨੇ, ਜਦ ਇਹ ਸਵਾਸ ਉਛਲ ਪਏ, ਜਦ ਇਹ ਸਾਗਰ ਉਛਲ ਪਿਆ, ਉਦੋਂ ਤੂੰ ਤੈਰ ਨਹੀਂ ਸਕੇਗਾ, ਉਦੋਂ ਬੇੜਾ ਠੇਲ ਨਹੀਂ ਸਕੇਗਾ। ਇਹ ਸਵਾਸ ਤੇਰੇ ਨਿਕਲਣ ਇਸ ਤੋਂ ਪਹਿਲੇ ਭਾਉ ਸਾਗਰ ਨੂੰ ਪਾਰ ਕਰਦੇ। ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਹਰ ਸਰਵਰ ਜਬ ਉਛਲੇ ਤਬ ਕਰਨ ਦੁਹੇਲਾ, ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ। ਭੁੱਲ ਕੇ ਵੀ ਹੱਥ ਨਾ ਲਾਈ, ਅੱਗ ਦਾ ਰੰਗ ਵੀ ਕੁਸੰਬੇ ਜੈਸਾ ਹੈ ਅਤੇ ਕੁਸੰਬੇ ਦਾ ਰੰਗ ਅੱਗ ਜੈਸਾ ਹੈ। ਕੁਸੰਬੇ ਨੂੰ ਹੱਥ ਲਾਈਏ ਰੰਗ ਲੈ ਜਾਂਦਾ ਹੈ, ਅੱਗ ਵਿੱਚ ਹੱਥ ਪਾਈਏ ਹੱਥ ਜਲ ਜਾਂਦਾ ਹੈ, ਹੱਥ ਜਲ ਜਾਂਦਾ। ਇਹ ਖੂਬਸੂਰਤ ਰੰਗ ਵੇਖ ਕੇ ਕਿਧਰੇ ਹੱਥ ਨਾ ਪਾ ਬੈਠੇ, ਜਲ ਜਾਏਗਾ। ਹੱਥ ਨਾ ਲਾਈ ਕਸੁੰਬੜੇ ਜਲ ਜਲ ਸੀ ਢੋਲਾ। ਹੁਣ ਮੇਰੇ ਪਾਤਸ਼ਾਹ ਫਰੀਦ ਦੀਆਂ ਇਹਨਾਂ ਰਮਜ਼ਾਂ ਨੂੰ ਜਿਸ ਢੰਗ ਨਾਲ ਖੋਲ੍ਹਦੇ ਨੇ, ਅਸਲੀਅਤ ਸਾਹਮਣੇ ਰੱਖਦੇ ਨੇ, ਇਹ ਲੜੀਵਾਰ ਆਪ ਸਰਵਨ ਕਰੋ ਕਿਉਂਕਿ ਸਮਾਂ ਕਾਫੀ ਹੋ ਗਿਆ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਜਾਪ ਤਾਪ ਕਾ ਬੰਧ ਬੇੜਲਾ, ਜਿਤ ਲੰਘਾ ਵੇਲਾ।
ਬੇੜਾ ਬੰਧ ਨਾ ਸਕ, ਕਿਹੜਾ ਬੇੜਾ? ਰਮਜ਼ ਦੇ 'ਚ ਗੱਲ ਕਹੀਏ, ਬੇੜਾ ਤਾਂ ਆਉਂਦਾ ਜਪ ਤਪ ਦਾ, ਜਪ ਦੀ ਤਪਸ਼। ਇਹ ਵੀ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ। ਜਪ ਤਪ ਦਾ ਬੇੜਾ ਬਣਾ, ਜਿਹਦੇ ਨਾਲ ਸੰਸਾਰ ਸਾਗਰ ਤੋਂ ਤੂੰ ਆਰਾਮ ਨਾਲ ਸੌਖੇ ਢੰਗ ਨਾਲ ਪਾਰ ਹੋ ਜਾਵੇਂ, ਪਾਰ ਚਲਾ ਜਾ। ਹਾਂ ਜੀ,
ਨਾ ਸਰਵਰ ਨਾ ਉਛਲਾ ਐਸਾ ਪੰਖ ਸੁਹੇਲਾ।
ਜੋ ਜਪ ਤਪ ਦਾ ਬੇੜਾ ਬਣਾ ਲੈਂਦਾ ਹੈ, ਜੋ ਜਪ ਤਪ ਦੀ ਸਾਧਨਾ ਕਰਦਾ ਹੈ, ਉਹਦੇ ਸਾਹਮਣੇ ਘੁੰਮਰ ਗੇਰੀਆਂ ਨਹੀਂ ਹੈ, ਉਹਦੇ ਸਾਹਮਣੇ ਲਹਿਰਾਂ ਨਹੀਂ ਹੈ, ਨਾ ਉਹਨੂੰ ਲੋਭ ਡੋਬਦਾ, ਨਾ ਉਸਨੂੰ ਮੋਹ ਡੋਬਦਾ। ਉਹ ਹੈ ਬੜੇ ਸੌਖੇ ਢੰਗ ਨਾਲ ਸੰਸਾਰ ਨੂੰ ਪਾਰ ਕਰ ਜਾਂਦਾ, ਆਰਾਮ ਨਾਲ ਪਹੁੰਚ ਜਾਂਦਾ।
ਤੇਰਾ ਇੱਕੋ ਨਾਮ ਮਜੀ ਥੋੜਾ ਰੱਤਾ ਮੇਰਾ ਚੋਲਾ ਸਤਰੰਗ ਢੋਲਾ।
ਜਿੱਥੇ ਫਰੀਦ ਕਹਿੰਦੇ ਨੇ ਕਿ ਹੱਥ ਨਾ ਲਾਈ ਕਸੁੰਬੜੇ ਜਲ ਜਾਸੀ ਢੋਲਾ, ਕੁਛ ਐਸੇ ਕੱਪੜੇ ਨੇ ਜੋ ਫਾਇਰ ਪਰੂਫ ਨੇ, ਇਹ ਜਿਹੜੇ ਅੱਗ ਬੁਝਾਉਣ ਦਾ ਕੰਮ ਕਰਦੇ ਨੇ, ਜਿਹੜੇ ਕਾਰਨ ਦੇ ਇਹਨਾਂ ਲਈ ਸਪੈਸ਼ਲ ਇੱਕ ਕੱਪੜੇ ਬਣੇ ਨੇ, ਉਹ ਪਹਿਨ ਲੈਂਦੇ ਨੇ, ਫਿਰ ਅੱਗ ਦੇ ਚਲੇ ਜਾਂਦੇ ਨੇ, ਅੱਗ ਸਾੜਦੀ ਨਹੀਂ ਉਹਨਾਂ ਕੱਪੜਿਆਂ, ਉਹਨਾਂ ਨੂੰ ਫਾਇਰ ਪਰੂਫ ਕਹਿੰਦੇ ਨੇ। ਜਿਵੇਂ ਵਾਟਰ ਪਰੂਫ ਆਉਂਦੇ ਨੇ, ਕਈ ਪਾਣੀ ਉਹਨਾਂ ਨੂੰ ਭਿਗਾਉਂਦਾ ਨਹੀਂ, ਤਾਂ ਫਾਇਰ ਪਰੂਫ ਵੀ ਆਉਂਦੇ ਨੇ, ਅੱਗ ਉਹਨਾਂ ਨੂੰ ਸਾੜਦੀ ਨਹੀਂ। ਮਹਾਰਾਜ ਕਹਿੰਦੇ ਨੇ, ਹੈ ਫਰੀਦ, ਅਸੀਂ ਤਾਂ ਨਾਮ ਦਾ ਚੋਲਾ ਪਹਿਨੇ ਹੈ, ਕੱਪੜੇ ਪਹਿਨੇ ਹੈ, ਇਹ ਅੱਗ ਸਾੜਦੀ ਨਹੀਂ, ਇਹ ਜਲਾਉਂਦੀ ਨਹੀਂ, ਇਹ ਫਾਇਰ ਪਰੂਫ। ਉਹਦਾ ਨਾਮ ਐਸਾ ਅਸੀਂ ਚੋਲਾ ਪਹਿਨੇ ਹੋਏ, ਤੇਰਾ ਇੱਕੋ ਨਾਮ ਮਜੀ ਚੜਾ ਰੱਤਾ ਮੇਰਾ ਚੋਲਾ ਸਦ ਰੰਗ। ਇਹ ਪਿਆਰੇ ਤੇਰਾ ਨਾਮ ਐਸਾ ਮਿੱਟ ਹੈ, ਸੋਹਣਾ ਰੰਗਿਆ ਹੋਇਆ ਚੋਲਾ ਹੈ, ਇਹ ਸੰਸਾਰ ਦੀ ਅੱਗ ਜਲਾਉਂਦੀ ਨਹੀਂ, ਵਿਕਾਰ ਜਲਾਉਂਦੇ ਨੇ, ਲੋਭ ਜਲਾਉਂਦਾ ਨਹੀਂ, ਕ੍ਰੋਧ ਜਲਾਉਂਦਾ ਨਹੀਂ। ਹਾਂਜੀ,
ਸਾਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਈ,
ਚਲਦੇ ਪਏ ਨੇ ਪਰਮਾਤਮਾ ਦੇ ਮਾਰਗ 'ਤੇ। ਮਹਾਰਾਜ ਕਹਿੰਦੇ, ਮੇਲਾ ਕਿਵੇਂ ਹੋਵੇਗਾ, ਕਿਉਂ ਹੱਥ ਖਾਲੀ ਨੇ? ਕਹਿੰਦੇ ਨੇ, ਵੈਦ ਗੁਰੂ ਨਿਰਪ ਜੋਤਿਸ਼ੀ ਅਵਰ ਸੰਤ ਡਿਗ ਜਾਏ, ਰਿਕਤ ਪਾਣ ਨਾ ਜਾਈਏ ਫਲ ਦੀਏ ਫਲ ਪਾਏ। ਜੋਤਿਸ਼ੀ ਕੋਲੋਂ, ਵੈਦ ਕੋਲੋਂ, ਸੰਤ ਕੋਲੋਂ, ਰਾਜੇ ਕੋਲੋਂ, ਹੁਕਮਰਾਨ ਦੇ ਕੋਲੋਂ ਅਤੇ ਪ੍ਰਭੂ ਦੇ ਦਰਬਾਰ ਵਿੱਚ ਜਦ ਜਾਈਏ, हथ खाली ना। पावनी भगत भाए, कौड़ी अगर भाग रखे, कुछ भी नहीं तो एक फुल, कुछ भी नहीं तो शरदा दे है। पावनी भगत भाए, कौड़ी अगर भाग रखे, ताहे ते गुर सर्ब ने दान दान देते। वेद गुरु निरप ज्योतिषी, अवर संत डिग जाए, रिकत पान ना जाइए, फल दिए फल पाए। महाराज कहते चलते पै ने, पर मेला किवें होगा, मिलाप किवें होगा, क्यों कोल कुछ नहीं, तो कोल की होना चाहिए। दूसरी पंक्ति, हाँ जी,
ये गुरु हुआ कंठड़िया मिलेगा सोई।
ये कोल गुण होवन, गुणा का दो रूप आंदा है, जिमें फुल बीज है, बीज फुल है। बीज ते करूप होवेगा, फुल सुंदर है। बीज ते निर्गंध होवेगा, महक ते फुल दे छे। सेवा ते कर रहे है दया कोई नहीं, दान ते दे रहे है परोपकारी वृत्ति भी कोई नहीं, निर्माणता भी कोई नहीं, ये बीज है। सत्संग ते कर रहे है, बैठा है पर मन नहीं बैठा, ये बीज है, अजय बीज है, करूप। अगर बीज बीज दी तरह रह गया तो ये बीज बदकिस्मत है। अगर इस तरह का कर्म सिर्फ कर्म दी तरह ही रह गया तो ये फोका कर्म कांड है, सिर का बोझ बन जाता है। बल्कि इन्हों गुणा दे अहंकार की बदबो आ जाती है। मैं दानी हाँ, मैं ज्ञानी हाँ, मैं सत्संगी हाँ, मैं नितनेमी हाँ, मैं प्रेमी हाँ, उल्टा बदबो आ जाती है। बीज सड़न लग पैंदा है, गड़न लग पैंदा है, उस बदबो आन लग पैंदी है। जे गुण होवन गंठड़िए मेलेगा सो, सेवा ते कर रहे जप ते कर रहे। जिस दिन खेड बनी उस दिन जप तप बन जाएगा, सेवा दया बन जाएगी, सत्संग ज्ञान बन जाएगा। उस दिन सुनना महान हो जाएगा, भगवान नूं प्रगट कर देगा। ये सब बीज रूप च है, पर कम से कम गुणा का बीज तो होना चाहिए। बीज ही नहीं तो जो है फल कितने। महाराज कहते ने कम से कम गुणा का बीज तो होना चाहिए, तो एक दिन जो है प्रभु का मिलाप हो सकता है, उसके दीदार हो सकते हैं। हाँ जी,
मिलिया हुए ना भी छोड़ा, ये मिलिया हुई।
एक होर रमजी गल जिहड़े कई कह देते हैं, रस्ते बड़ा आया सी हुण नहीं है, खेड ते बड़ी बनी सी हुण नहीं है, परमात्मा की झलक ते मिली सी हुण नहीं है। पर महाराज इत्थे कह रहे ने एक दफा मिल जाए फिर विछड़ना नहीं। मिलिया होए न विछड़े, जे मिलिया धन मिल के विछड़ सकता है, परिवार मिल के विछड़ सकता है। औहदा रुतबा माण प्रतिष्ठा मिल के जा सकती है, परमात्मा मिले होया मनुख गवा नहीं सकता। निरंकार मिल के बिछड़ता नहीं, अगर निरंकार भी मिल के बिछड़ता है तो ये भी कोई वस्तु हो गई, धन संपदा हो गई। मिलिया होए ना बिछड़े, फिर ये जो रस बन जाता है, आनंद बन जाता है, उस दिन जरा मन शब्द के नेड़े चला जाता है। रस बन शब्द दे जुड़िया कोई नहीं, शब्द के नेड़े चले, प्रभु के नेड़े चले, तो नेड़े जाने नाल भी कुछ खेड बन जाती है। हिमालय पर्वत के नेड़े भी चले जाइए तो कोई ठंड तो मिलती है। महकते हुए फुलों के चमन के नेड़े भी चले जाइए, भावें बगीचे च नहीं गए पर महकते स्वागत कर लग पैंदी है, कोई ठंड तो स्वागत कर लग पैंदी है। थोड़ी जिहा सुरत शब्द के नेड़े चले जाए तो नेड़े चलद कुछ झलकां तो मिलदियां ने, कुछ रस्ते मिलता है। वो नेड़े गए वो मिलाप नहीं है, अगर मिलाप हो जाए तो फिर विछोड़ा नहीं होना। महाराज कहते हैं मिलिया होए न बिछड़े, जे मिलिया। हाँ जी,
आवा गांव निवारे ऐसा चा सुई,
वो ऐसा सच्चा सुभाए मान, एक दफा मिलाप हो जाए फिर जन्म मरण मिट जाता है, आवने जावने मिट जाते हैं। हाँ जी,
अम्मा मार निवारे दीता है चोला,
ये जो नाम का चोला बनाया सीख है, ये किवें होमे नु मारे है, ते नाम दा चौला पहनया। जितने तक अहंकार है उतने चिर तक निरंकार नहीं, ते जद निरंकार है तो फिर अहंकार नहीं। इनू श्री रविदास इंज बयान करदे ने, जब हम होते तब तू नाही, अब तो ही मैं नाही। ਇਹ ਮੈਂ ਅਤੇ ਤੂੰ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਮੈਂ ਹਾਂ ਤਾਂ ਫਿਰ ਤੂੰ ਨਹੀਂ ਹੈ, ਅਤੇ ਜਦ ਤੂੰ ਹੈ ਤਾਂ ਫਿਰ ਮੈਂ ਨਹੀਂ ਹਾਂ। ਹੰਕਾਰ ਨੂੰ ਮਿਟਾ ਕੇ ਇਹ ਨਾਮ ਦਾ ਚੋਲਾ ਸੀ ਕਿ ਜੋ ਹੈ ਪਹਿਨੇ ਸੀ, ਹੁਣ ਅਗਨੀ ਨਹੀਂ ਜਲਾਉਂਦੀ। ਹਾਂਜੀ,
ਗੁਰਬਚਨੀ ਫਲ ਪਾਇਆ ਸਾਹਿਬ ਕੇ ਅੰਮ੍ਰਿਤ ਬੋਲਾ।
ਗੁਰੂ ਦੇ ਬਚਨਾਂ ਨੂੰ ਸੁਣ ਸੁਣ ਕੇ, ਉਸ ਸਹਿ ਪਰਮਾਤਮਾ ਦੇ ਬੋਲਾਂ ਨੂੰ ਸੁਣ ਸੁਣ ਕੇ ਇਸ ਫਲ ਦੀ ਪ੍ਰਾਪਤੀ ਹੋਈ ਹੈ, ਭਾਵ ਇਸ ਅਵਸਥਾ ਦੀ ਪ੍ਰਾਪਤੀ ਹੋਈ ਹੈ, ਇਸ ਜੀਵਨ ਦੀ ਪ੍ਰਾਪਤੀ ਹੋਈ ਹੈ। ਹਾਂਜੀ,
ਨਾਨਕ ਸਹੁ ਖਰਾ ਪਿਆਰਾ।
ਸਤਿਗੁਰ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਹੇ ਫਰੀਦ ਸਹੇਲੀ ਸੌ ਅਲਾਏ ਸੀ ਕਿ ਉਹਦੇ ਉੱਤਰ ਦੇ ਚ ਜੋ ਸੂਹੀ ਰਾਗ ਦਾ ਸ਼ਬਦ ਹੈ ਨਾ ਬਾਬੇ ਫਰੀਦ ਦਾ, ਕਹੇ ਫਰੀਦ ਸਹੇਲੀ ਸੌ ਅਲਾਏ ਸੀ, ਹੰਸ ਚਲ ਸੀ ਜੁੰਮਣਾ ਇਹ ਤਨ ਡੇਰੀ ਜੀ ਸੀ। ਹੰਸ ਜੀਵ ਆਤਮਾ 'ਤੇ ਰੋਂਦਾ ਹੋਇਆ ਜਾਏਗਾ, ਮੁਰਝਾਉਂਦਾ ਹੋਇਆ ਜਾਏਗਾ, ਕਿਸੇ ਹੋਰ ਜਗ੍ਹਾ ਭਟਕੇਗਾ ਅਤੇ ਤਨ ਡੇਰੀ ਹੋ ਜਾਏਗਾ। ਆਖਰੀ ਪੰਕਤੀਆਂ ਬਾਬੇ ਫਰੀਦ ਦੀਆਂ, ਇਸ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਆਪ ਧਿਆਨ ਨਾਲ ਫਿਰ ਸੁਣੋ। ਹਾਂਜੀ,
ਨਾਨਕ ਸਭ ਖਰਾ ਪਿਆਰਾ।
ਇਹ ਸਤਸੰਗੀ ਉਹ ਪਰਮਾਤਮਾ ਅੱਗੋਂ ਖੜਾ ਸਨਮਾਨ ਲਈ, ਗੱਲ ਦੇ ਨਾਲ ਲਾਉਣ ਲਈ, ਜਿਨ੍ਹਾਂ ਨੇ ਜਪ ਤਪ ਕੀਤਾ, ਜਿਨ੍ਹਾਂ ਦੇ ਕੋਲ ਜੋ ਹੈ ਗੁਣ ਹੈ, ਉਹਨਾਂ ਦਾ ਇਹ ਹੰਸ ਡੁੰਮਣਾ ਨਹੀਂ ਜਾਏਗਾ, ਮੁਰਝਾਇਆ ਹੋਇਆ ਨਹੀਂ ਜਾਏਗਾ, ਦੁਖੀ ਨਹੀਂ ਜਾਏਗਾ, ਉੱਥੇ ਆਨੰਦ ਦੇ ਨਾਲ ਜਾਂਦੇ ਨੇ, ਕਿਉਂਕਿ ਅੱਗੇ ਮਿਲਾਵਟ ਹੀ ਮਿਲਾਵਟ ਹੈ। ਉਹ ਸੱਚਾ ਮਾਲਕ ਸਾਡਾ ਮਾਲਕ ਬਣ ਜਾਂਦਾ, ਅਸੀਂ ਉਸਦੀਆਂ ਦਾਸੀਆਂ ਬਣ ਜਾਂਦੀਆਂ, ਇਸ ਤਰੀਕੇ ਦਾ ਮੇਲ ਮਿਲਾਪ ਹੋ ਜਾਂਦਾ ਹੈ। ਇਹ ਭਟਕਣਾ ਨਹੀਂ ਆਉਂਦੀ, ਬਾਰ ਬਾਰ ਦਾ ਜਨਮ ਅਤੇ ਮਰਨ ਨਹੀਂ ਹੁੰਦਾ। ਇੱਕ ਦੇ 'ਚ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ, ਇੱਕ ਦੇ 'ਚ ਸਮਾਧਾਨ ਹੈ, ਇੱਕ ਦੇ 'ਚ ਸਵਾਲ ਹੈ, ਇੱਕ ਦੇ 'ਚ ਜਵਾਬ ਹੈ। ਤੁਛ ਬੁੱਧੀ ਅਨੁਸਾਰ ਜਿਤਨਾ ਜਗਤ ਗੁਰੂ ਬਾਬੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੁਲਾਸਾ ਕਰਾਇਆ, ਆਪ ਜੀ ਦੇ ਸਾਹਮਣੇ ਰੱਖਿਆ। ਬਾਕੀ ਵਿਚਾਰਾਂ ਕੱਲ੍ਹ, ਫੁੱਲ ਚੁੱਕਦੀ ਛਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।